ਉਹਨੂੰ ਇੱਕ ਸਮਝ ਆ ਜਾਂਦੀ। ਉਸ ਸਮਝ ਨੂੰ ਗੁਰਬਾਣੀ ਇੰਝ ਬਿਆਨ ਕਰਦੀ ਹੈ, ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਸੰਸਾਰ ਵਿੱਚ ਅੱਜ ਤੱਕ ਜੋ ਕੁਛ ਮਿਲਿਆ ਕਰ ਕਰਕੇ ਮਿਲਿਆ, ਕੁਛ ਵੀ ਤੁਹਾਨੂੰ ਮਿਲਿਆ, ਧਨ ਸੰਪਦਾ, ਮਹਿਲ ਮਾੜੀਆਂ, ਪਰਿਵਾਰ ਦੇ ਸੰਬੰਧ ਕਰ ਕਰਕੇ ਜੁੜੇ ਨੇ, ਕਰ ਕਰਕੇ ਮਿਲੇ ਨੇ। ਬਾਹਰੋਂ ਜੋ ਕੁਛ ਵੀ ਮਿਲਦਾ ਕਰ ਕਰਕੇ ਮਿਲਦਾ, ਕਰਮਾਂ ਨਾਲ ਮਿਲਦਾ। ਅਤੇ ਬੰਦਾ ਸੋਚਦਾ ਪਰਮਾਤਮਾ ਵੀ ਕਰ ਕਰਕੇ ਮਿਲੇਗਾ, ਅਗਰ ਮੇਰੇ ਕਰਨ ਨਾਲ ਮਿਲਦਾ ਮੈਨੂੰ ਪਰਮਾਤਮਾ, ਤਾਂ ਮੇਰਾ ਕਰਨਾ ਉਹਦੀ ਕੀਮਤ ਹੋ ਗਈ, ਮੇਰਾ ਕਰਨਾ ਉਹਦਾ ਮੁੱਲ ਹੋ ਗਿਆ। ਉਮੀਦ ਹੈ ਤੁਹਾਡੀ ਪਕੜੀ ਜ਼ਰੂਰ ਆਵੇਗੀ ਗੱਲ, ਮੇਰੇ ਕਰਮ ਉਹਦੀ ਕੀਮਤ ਹੋ ਗਈ, ਮੈਂ ਇਤਨੇ ਕਰਮ ਕਰਾਂਗਾ ਪਰਮਾਤਮਾ ਮਿਲ ਗਿਆ। ਫਿਰ ਪਰਮਾਤਮਾ ਵੱਡਾ ਨਹੀਂ, ਮੇਰੇ ਕਰਮ ਵੱਡੇ ਨੇ, ਕਿਉਂਕਿ ਮੈਂ ਕਰਮਾਂ ਨਾਲ ਪਰਮਾਤਮਾ ਨੂੰ ਵੀ ਖਰੀਦ ਸਕਦਾ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਂ। ਉਹਨੂੰ ਕਰਮਾਂ 'ਤੇ ਮਾਣ ਨਹੀਂ ਰਹਿ ਜਾਂਦਾ, ਔਰ ਕਰਮ ਸਹਿਜ ਹੋ ਜਾਂਦਾ, ਉਹਦੇ ਕੋਲ ਕਰਦਾ ਨਹੀਂ ਹੈ। ਤੁਸੀਂ ਆਖੋਗੇ ਕਰਦਾ ਨਹੀਂ ਹੈ, ਦੇਖੋ ਸਵਾਸ ਚੱਲ ਰਹੇ ਨੇ, ਇਹ ਤੁਸੀਂ ਲੈ ਰਹੇ ਹੋ ਕਿ ਆਪਣੇ ਆਪ ਚੱਲ ਰਹੇ ਨੇ? ਜੇ ਨਾ ਚੱਲਣ 'ਤੇ ਅਸੀਂ ਹੋ ਨਹੀਂ ਸਕਦੇ, ਪਰ ਸਵਾਸ ਅਸੀਂ ਨਹੀਂ ਚਲਾ ਰਹੇ, ਚੱਲ ਰਹੇ ਨੇ। ਸਰੀਰ ਵਿੱਚ ਖੂਨ ਅਸੀਂ ਨਹੀਂ ਚਲਾ ਰਹੇ, ਚੱਲ ਰਿਹਾ। ਦਿਲ ਨੂੰ ਅਸੀਂ ਨਹੀਂ ਧੜਕਾ ਰਹੇ, ਧੜਕ ਰਿਹਾ। ਜੀਵਨ ਦੇ ਜੋ ਬਹੁਤ ਲੋੜਵੰਦਾ ਹੈ, ਕੀਮਤੀ ਹੈ, ਆਪੇ ਹੀ ਹੋ ਰਿਹਾ, ਆਪੇ ਹੀ ਹੋ ਰਿਹਾ। ਐਸੇ ਪੁਰਸ਼ ਕੋਲ ਕਰਮ ਹੁੰਦਾ ਤਾਂ ਹੈ, ਕਰਮ ਕਰਦਾ ਨਹੀਂ ਹੈ, ਹੁੰਦਾ ਹੈ। ਇਸ ਤਰ੍ਹਾਂ ਹੁੰਦਾ ਹੈ ਜਿਵੇਂ ਸੁਰਤ ਪੈ ਚੱਲਦੇ ਨੇ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ। ਜੈਸੇ ਪ੍ਰਾਣ ਪਏ ਚੱਲਦੇ ਨੇ, ਸ਼ਬਦ ਪਿਆ ਚੱਲਦਾ, ਕਰਮ ਪਏ ਚੱਲਦੇ ਨੇ। ਕਰਨਾ ਖਤਮ ਹੋ ਗਿਆ ਔਰ ਪੂਰੀ ਸਮਝ ਆ ਗਈ ਹੈ। ਤਨ ਰੋਟੀ ਤੋਂ ਬਣਿਆ, ਇਹ ਕਿਰਤ ਕਰਕੇ ਰੋਟੀ ਲਵੀ ਹੈ, ਪਰ ਜੋ ਮਨ ਹੈ ਇਹ ਰੋਟੀ ਤੋਂ ਨਹੀਂ ਬਣਿਆ। ਜੋ ਆਤਮ ਜੋਤੀ ਹੈ ਇਹ ਪਦਾਰਥ ਤੋਂ ਨਹੀਂ ਬਣੇ, ਇਹ ਕਿਸ ਤੋਂ ਬਣੀ ਹੈ? ਮਨ ਤੋਂ। ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮੈਂ ਉਸਨੂੰ ਲੱਭਣਾ ਨਹੀਂ ਆਤਮ ਜੋਤੀ ਨੂੰ, ਉਹ ਕੋਈ ਗੁੰਮ ਨਹੀਂ ਹੋਈ। ਮੈਂ ਉਹਦੇ ਕੋਲ ਨਹੀਂ ਜਾਣਾ ਕਿਉਂਕਿ ਮੇਰੇ ਤੋਂ ਦੂਰ ਨਹੀਂ ਹੈ। ਕੋਲ ਤਾਂ ਬੰਦਾ ਉਸਦੇ ਜਾਵੇ ਜੋ ਆਪਣੇ ਤੋਂ ਦੂਰ ਹੈ। ਦੋ ਸ਼ਬਦ ਮਜਬੂਰੀ 'ਚ ਕਿਹਾ ਜਾਂਦਾ ਹੈ, ਰੱਬ ਦੇ ਕੋਲ ਜਾਣਾ ਅਤੇ ਰੱਬ ਨੂੰ ਲੱਭਣਾ, ਇਹ ਮਜਬੂਰੀ 'ਚ ਸ਼ਬਦ ਆ। ਲੱਭਣਾ ਉਸਨੂੰ ਪੈਂਦਾ ਜਿਹੜਾ ਗੁੰਮ ਹੋ ਗਿਆ, ਅਤੇ ਜਾਣਾ ਉਹਦੇ ਕੋਲ ਪੈਂਦਾ ਹੈ ਜੋ ਸਰਬ ਦੇਸੀ ਨਹੀਂ ਹੈ। ਇੱਕ ਜਗ੍ਹਾ ਹੈ ਅਤੇ ਇੱਕ ਜਗ੍ਹਾ ਨਹੀਂ, ਜਿੱਥੇ ਹੈ ਉੱਥੇ ਜਾਵਾਂਗੇ, ਅਤੇ ਜਿਹੜਾ ਹੈ ਹੀ ਸਰਬ ਦੇਸੀ ਉਹਦੇ ਕੋਲ ਕੀ ਜਾਣਾ, ਉਹਦੇ ਕੋਲ ਕੀ ਜਾਣਾ, ਅਤੇ ਜਿਹੜਾ ਹੈ ਹੀ ਸਰਬ ਵਿਆਪਕ ਉਹਨੂੰ ਕੀ ਖੋਜਣਾ ਅਤੇ ਹੈ। ਇਹਨੂੰ ਮੈਂ ਦੋ ਸ਼ਬਦਾਂ ਰਾਹੀਂ ਸਪਸ਼ਟ ਕਰਦੇ ਹਾਂ। ਇੱਕ ਬੋਲ ਨੰਦ ਲਾਲ ਦਾ, ਇੱਕ ਸਾਦੀ ਦਾ। ਦੀਦਾਰ ਮੈਂ ਨੁਮਾਈ ਉਹ ਪਰਹੇਜ਼ ਮੈਂ ਕੁਨੇ, ਹਮ ਹਜਾਬੇ ਖੁਦੀ ਯਾਰ ਖੁਸ਼ ਲਕਾ ਛੇ ਕੁਨਤ। ਜਦ ਤੈਨੂੰ ਸ਼ੇਖ ਸਾਦੀ ਖੁਦਾ ਨਾ ਦਿਖਾਈ ਦੇਵੇ, ਖੁਦਾ ਬੁਰਕੇ 'ਚ ਨਹੀਂ, ਤੇਰੀ ਅੱਖਾਂ 'ਤੇ ਕੋਈ ਪਰਦਾ ਪੈ ਗਿਆ ਹੋਵੇਗਾ, ਹੰਕਾਰ ਦਾ, ਲੋਭ ਦਾ, ਵਾਸ਼ਨਾ ਦਾ, ਤੂੰ ਆਪਣਾ ਪਰਦਾ ਹਟਾ, ਉਹ ਤੇ ਜ਼ਾਹਰ ਜ਼ਹੂਰ ਹੈ, ਹਾਜ਼ਰ ਹਜ਼ੂਰ ਹੈ, ਤੇਰੇ 'ਤੇ ਹੀ ਪਰਦਾ ਪੈ ਗਿਆ ਹੈ। ਕੋਈ ਸਾਜਨ ਪਰਦਾ ਤੋਰਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਪ੍ਰਭੂ ਹੈ ਕੋਈ ਐਸਾ ਪਰਦਾ ਜਿਹੜਾ ਪਰਦਾ ਤੈਨੂੰ ਛੁਪਾ ਲਵੇ? ਫਿਰ ਪਰਦਾ ਵੱਡਾ, ਰੱਬ ਨਹੀਂ ਵੱਡਾ। ਫਿਰ ਪਰਦੇ ਦੀ ਪੂਜਾ ਕਰੀਏ, ਰੱਬ ਦੀ ਕੀ ਪੂਜਾ ਕਰਨ ਦੀ ਲੋੜ ਹੈ? ਐਸਾ ਵੀ ਪਰਦਾ ਜਿਹੜਾ ਪਰਮਾਤਮਾ ਨੂੰ ਛੁਪਾ ਦਿੰਦਾ। ਸਾਧਨਾ ਕੀ ਹੈ? ਸਿਰਫ ਅੰਦਰ ਪ੍ਰਵੇਸ਼ ਕਰਨਾ ਹੈ, ਧਿਆਨ ਨੂੰ ਇਤਨੀ ਗਹਿਰਾਈ ਤੱਕ ਲੈ ਜਾਣਾ ਹੈ ਤਾਂ ਕਿ ਆਤਮ ਤੱਤ ਬ੍ਰਹਮ ਗਿਆਨ ਪ੍ਰਗਟ ਹੋ ਜਾਏ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਧਿਆਨ ਜਿਤਨਾ ਗਹਿਰਾ ਜਾਏਗਾ ਗਿਆਨ ਇਤਨਾ ਉੱਪਰ ਉੱਠੇਗਾ, ਉਤਨੀਆਂ ਬੁਲੰਦੀਆਂ ਨੂੰ ਛੂਏਗਾ। ਐਨ ਕਿਣਕਾ ਮਾਤਰ ਗਿਆਨ ਹੈ, ਤਾਂ ਇਹਦਾ ਧਿਆਨ ਅਜੇ ਬਹੁਤ ਗਹਿਰਾ ਨਹੀਂ ਹੈ। ਧਿਆਨ ਅਤੇ ਕਰਮ ਬਾਹਰ ਜਾਣ ਧਨ ਲੱਭਦਾ ਹੈ, ਪਦਾਰਥ ਲੱਭਦੇ ਨੇ। ਸ਼ਬਦ ਅਤੇ ਧਿਆਨ ਅੰਦਰ ਜਾਏ, ਧੁਨ ਅਤੇ ਧਿਆਨ, ਦੁਨਮੇ ਧਿਆਨ, ਧਿਆਨਮੇ ਜਾਣਿਆ, ਧੁਨ ਅਤੇ ਧਿਆਨ ਅੰਦਰ ਪ੍ਰਗਟ ਰਹਿ ਜਾਵੇ ਤਾਂ ਭਗਵਾਨ ਪ੍ਰਗਟ ਹੁੰਦਾ, ਦਿਸਣ ਲੱਗ ਪੈਂਦਾ। ਪਰਮਾਤਮਾ ਦਿਸਣ ਲੱਗ ਪੈਂਦਾ ਹੈ। ਇਹਦੇ 'ਤੇ ਇੱਕ ਛੋਟੀ ਜਿਹੀ ਗਾਥਾ ਕਹਿ ਕੇ ਮੈਂ ਆਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ। ਇਸਲਾਮੀ ਜਗਤ ਵਿੱਚ ਇੱਕ ਬਹੁਤ ਅੱਛੀ ਫਕੀਰ ਹੋਈ ਹੈ, ਇਸਤਰੀ ਰਾਬੀਆ, ਉਹਦਾ ਬੜਾ ਜ਼ਿਕਰ ਹੈ। ਜੈਸੇ ਭਾਰਤ ਵਿੱਚ ਮੀਰਾਂ ਹੋਈ, ਸਿੱਖ ਜਗਤ ਵਿੱਚ ਮਾਤਾ ਭਾਗ ਕੌਰ ਹੋਈ, ਇਸਲਾਮ ਵਿੱਚ ਰਾਬੀਆ ਹੋਈ ਹੈ। ਬੜੀ ਕੀਮਤੀ ਉਹ ਰੂਹ ਸੀ। ਸ਼ਾਮ ਨੂੰ ਰੋਜ਼ ਕੁਰਾਨ ਦੀ ਤਲਾਵਤ ਕਰਦੀ ਸੀ, ਇਤਨੀ ਸੁਰਦੇ 'ਚ ਕਰਦੀ ਸੀ, ਕੁਰਾਨ ਦਾ ਰੂਪ ਹੋ ਜਾਂਦੀ ਸੀ। ਲੋਕ ਸੁਣਨ ਲਈ ਆਉਂਦੇ ਸਨ। ਸ਼ਾਮ ਨੂੰ ਸੂਰਜ ਗਰੂਬ ਹੋ ਜਾਏ, ਇਸ਼ਾ ਦੀ ਨਮਾਜ਼ ਤੋਂ ਬਾਅਦ ਉਹ ਤਲਾਵਤ ਕਰਦੀ ਸੀ, ਪਾਠ ਕਰਦੀ ਸੀ। ਅਤੇ ਪਾਠ ਕਰਨ ਦਾ ਉਸਦਾ ਐਸਾ ਢੰਗ ਕੁਰਾਨ ਦਾ ਰੂਪ ਹੋ ਜਾਂਦੀ ਸੀ। ਕੁਰਾਨ ਨੂੰ ਪੜ੍ਹਦਿਆਂ ਪੜ੍ਹਦਿਆਂ ਕੁਰਾਨ ਦਾ ਰੂਪ, ਇਸ ਵਾਸਤੇ ਮੈਂ ਅਕਸਰ ਅਰਜ਼ ਕਰਨਾ ਹੁੰਦਾ, ਬਾਣੀ ਜਪਦਿਆਂ ਜਪਦਿਆਂ ਮਨੁੱਖ ਬਾਣੀ ਦਾ ਰੂਪ ਨਹੀਂ ਹੋਇਆ, ਜਿਤਨੇ ਚਿਰ ਤੱਕ ਉਤਨੇ ਚਿਰ ਤੱਕ ਦਵੈਤ ਬਣੀ ਰਹੇਗੀ, ਦੂਰੀ ਬਣੀ ਰਹੇਗੀ। ਔਰ ਜਿਸ ਦਿਨ ਬਾਣੀ 'ਚ ਮਨੁੱਖ ਦਾ ਧਿਆਨ ਨੀਂਦ ਆਉਂਦਾ ਹੈ, ਉਹਦੇ ਸਾਰੇ ਵਿਵਹਾਰ ਵਿੱਚ ਗੁਰਬਾਣੀ ਟਪਕਦੀ ਹੈ, ਝਲਕਦੀ ਹੈ। ਗੀਤਾ ਦਾ ਪਾਠ ਤਾਂ ਕਰਦਾ ਪਿਆ, ਵਿਵਹਾਰ ਵਿੱਚ ਗੀਤਾ ਨਹੀਂ ਹੈ। ਗੁਰਬਾਣੀ ਦਾ ਪਾਠ ਤਾਂ ਕਰਦਾ ਪਿਆ, ਵਿਵਹਾਰ ਵਿੱਚ ਤਾਂ ਦੁਸ਼ਟਪਣਾ ਪ੍ਰਗਟ ਪਿਆ ਹੁੰਦਾ ਹੈ। ਕੁਰਾਨ ਦਾ ਪਾਠ ਤਾਂ ਕਰ ਰਿਹਾ, ਵਿਵਹਾਰ ਵਿੱਚ ਤਾਂ ਸ਼ੈਤਾਨ ਪ੍ਰਗਟ ਹੋ ਰਿਹਾ। ਨਹੀਂ, ਅਜੇ ਸਭ ਖੇਡ ਉੱਪਰੋਂ ਉੱਪਰੋਂ ਹੈ, ਅਜੇ ਧਿਆਨ ਗਹਿਰਾ ਨਹੀਂ ਗਿਆ। ਹਸਨ ਰੋਜ਼ ਨਵੇਂ ਤੋਂ ਨਵਾਂ ਪ੍ਰਸ਼ਨ ਕਰ ਦਿੰਦਾ ਸੀ ਰਾਬੀਆ ਤੇ ਪਾਠ ਤੋਂ ਬਾਅਦ, ਔਰ ਰਾਬੀਆ ਉਸਨੂੰ ਬੜੀ ਸਮਝਾਉਂਦੀ ਸੀ, ਤੂੰ ਆਉਂਦਾ ਪਾਠ ਸੁਣਨ ਵਾਸਤੇ ਸੁਣ, ਮੈਂ ਦੇਖਦਾ ਤੂੰ ਸੁਣਨ ਵਾਸਤੇ ਨਹੀਂ ਆਉਂਦਾ, ਮੈਂ ਐਸਾ ਦੇਖ ਰਹੀ ਹਾਂ ਤੂੰ ਬੋਲਣ ਵਾਸਤੇ ਆਉਂਦਾ, ਤੂੰ ਤਰਕ ਇਕੱਠੀ ਕਰਦਾ ਬੋਲਣ ਵਾਸਤੇ ਆਉਂਦਾ, ਸੁਣਦਾ ਨਹੀਂ। ਸੁਣੇ ਤਾਂ ਧਿਆਨ ਥੋੜ੍ਹਾ ਗਹਿਰਾ ਜਾਵੇ, ਲੇਕਿਨ ਇਹ ਗੱਲ ਹਸਨ ਦੀ ਪਕੜ ਦੇ 'ਚ ਨਹੀਂ ਆਉਂਦੀ ਸੀ। ਉਹਨੇ ਪ੍ਰਤੱਖ ਪ੍ਰਮਾਣ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ। ਇੱਕ ਦਿਨ ਪਾਠ ਦਾ ਟਾਈਮ ਤਾਂ ਹੋ ਗਿਆ ਸੀ, ਪਰ ਇਸਨੇ ਪਾਠ ਨਹੀਂ ਆਰੰਭ ਕੀਤਾ। ਘਰ ਦੇ ਬਾਹਰ ਮਸ਼ਾਲ ਜਲਦੀ ਸੀ, ਪੁਰਾਣੇ ਜ਼ਮਾਨੇ 'ਚ ਹਰ ਚੌਕ ਦੇ ਉੱਤੇ ਮਸ਼ਾਲਾਂ ਜਲਾਈਆਂ ਜਾਂਦੀਆਂ ਸਨ ਤਾਂ ਕਿ ਰਾਹਗੀਰਾਂ ਨੂੰ ਚਾਨਣਾ ਮਿਲੇ ਰਾਤ ਨੂੰ। ਮੈਂ ਕੰਧਾਰ ਅਤੇ ਗਜ਼ਨੀ ਦੇ 'ਚ ਵੀ ਮਸ਼ਾਲਾਂ ਜਲਦੀਆਂ ਹੋਈਆਂ ਦੇਖੀਆਂ ਸਨ, ਗਾਲਬਨ ਸਨ 60 ਦੇ 'ਚ। ਇਹ ਇਲੈਕਟ੍ਰੀਸਿਟੀ ਨਹੀਂ ਸੀ, ਬਿਜਲੀ ਨਹੀਂ ਸੀ, ਮਸ਼ਾਲਾਂ ਜਲਾਉਂਦੇ ਸਨ। ਮੈਂ ਗੁਰਦੁਆਰੇ 'ਚ ਵੀ ਗਜ਼ਨੀ 'ਚ ਮਸ਼ਾਲ ਜਲਦੀ ਹੋਈ ਦੇਖੀ ਸੀ, ਮਸ਼ਾਲ ਹੀ ਜਲਾਉਂਦੇ ਸਨ। ਚੌਕ 'ਤੇ ਘਰ ਸੀ ਰਾਬੀਆ ਦਾ, ਅਤੇ ਚੌਕ ਦੇ ਉੱਤੇ ਮਸ਼ਾਲ 'ਚ ਮਸ਼ਾਲ ਜਲਾ ਕੇ ਚਲਾ ਗਿਆ ਸੀ। ਇਹ ਮਸ਼ਾਲ ਦੀ ਰੋਸ਼ਨੀ ਦੇ 'ਚ ਕੁਝ ਲੱਭ ਰਹੀ ਸੀ। ਇਤਨੇ 'ਚ ਹਸਨ ਆ ਗਿਆ, ਉਹਨੇ ਆਖਿਆ ਰਾਬੀਆ ਕੀ ਖੋ ਗਿਆ, ਮੈਂ ਮਦਦ ਕਰਾਂ ਲੱਭਣ ਦੀ, ਕੀ ਗੁਆਚ ਗਿਆ, ਕੀ ਲੱਭ ਰਹੀ ਹੈ। ਰਾਬੀਆ ਕਹਿੰਦੀ ਹੈ ਸੂਈ ਖੋ ਗਈ ਹੈ, ਸੂਈ ਖੋ ਗਈ ਹੈ। ਹਸਨ ਕਹਿੰਦਾ ਅੰਦਾਜ਼ਾ ਹੈ ਕਿੱਥੇ ਖੋਈ ਹੈ? ਕਹਿਣ ਲੱਗੀ ਘਰ ਦੇ ਕਮਰੇ 'ਚ ਖੋਈ ਹੈ, ਕੋਠੇ 'ਚ। ਖਿੜ ਖਿੜਾ ਕੇ ਹਸਨ ਹੱਸ ਪਿਆ, ਕਹਿੰਦਾ ਸ਼ੱਕ ਤਾਂ ਮੈਨੂੰ ਕਈ ਦਿਨਾਂ ਦਾ ਸੀ, ਤੇਰਾ ਦਿਮਾਗ ਹਿਲਿਆ ਹੋਇਆ, ਅੱਜ ਤਾਂ ਗੱਲ ਸਪਸ਼ਟ ਹੋ ਗਈ। ਸੂਈ ਕੋਠੇ ਦੇ 'ਚ ਖੋਈ ਹੈ ਘਰ ਦੇ 'ਚ, ਅਤੇ ਲੱਭਦੀ ਬਾਹਰ ਪਈ ਹੈ, ਕੀ ਕਰਾਂ ਹਸਨ, ਘਰ ਦੇ 'ਚ ਅੰਧੇਰਾ ਹੈ, ਬਾਹਰ ਰੋਸ਼ਨੀ ਹੈ, ਬਾਹਰ ਮਸ਼ਾਲ ਪਈ ਜਲਦੀ ਹੈ, ਕੀ ਕਰਾਂ, ਘਰ ਦੇ 'ਚ ਮਸ਼ਾਲ ਨਹੀਂ ਹੈ। ਤੂੰ ਪਤਾ ਹੈ ਹਸਨ ਨੇ ਕੀ ਆਖਿਆ, ਅਤੇ ਜੇ ਘਰ ਦੇ 'ਚ ਮਸ਼ਾਲ ਨਹੀਂ ਤਾਂ ਘਰ ਦੇ 'ਚ ਮਸ਼ਾਲ ਜਲਾ। ਰਾਬੀਆ ਕਹਿਣ ਲੱਗੀ ਮੂਰਖਾ ਤੈਨੂੰ ਸਮਝਾ ਸਮਝਾ ਕੇ ਮੈਂ ਥੱਕ ਗਈ ਹਾਂ, ਤੂੰ ਮਸ਼ਾਲ ਜਲਾ, ਤੈਨੂੰ ਖੁਦਾ ਦਾ ਚਾਨਣਾ ਅੰਦਰੋਂ ਲੱਭ ਪਏਗਾ, ਕਿੱਥੇ ਬਾਹਰ ਭਟਕਦਾ, ਕਿੱਥੇ ਤੱਕ ਭਟਕੇਗਾ। ਇਹ ਤੈਨੂੰ ਸਮਝਾਉਣ ਵਾਸਤੇ ਮੈਂ ਪਖੰਡ ਰਚਿਆ, ਤੇਰੀ ਪਕੜ 'ਚ ਕੁਝ ਗੱਲ ਆ ਜਾਏ, ਉਹ ਅੰਦਰ ਹੈ ਉਹਦੀ ਤੈਨੂੰ ਸਮਝ ਨਹੀਂ, ਸਮਝ ਪੈਦਾ ਕਰ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ सो भरम बोला। ऐसा मनुख चौथे पड़ा च अंतरमुखी हो जाता है, वो कर्म करदा नहीं होंदे ने, कर्म उस तो होंदे ने करदा नहीं। कर्म करत होवे नह कर्म, करतापन खत्म हो जाता है। तुसी आखोगे कर्म ते करदा है, पर करतापन किस तरह खत्म हो जाता है? कर्म उस तो होंदे ने करदा नहीं। इस तरह जिमें सुवास चलते ने मनुख चलांदा नहीं है, खून चलता है नसा विच मनुख चलांदा नहीं है, दिल धड़कता है मनुख धड़कांदा नहीं है, इस तरह ही अंदरों वाहिगुरु वाहिगुरु चलता है मनुख वाहिगुरु चलांदा नहीं है, आप ही होंदा है, सहज अवस्था बन जाती है। पति खून तो है बिंद तो है, तो तन खून है तन बिंद है, तो प्रश्न पैदा होंदा है खून किवें बनता है, बिंद किवें बनता है? भोजन तो रोटी तो। अगर तन खून तो बने है, खून रोटी तो बनता है, तन बिंद तो बने है, बिंद रोटी तो बनता है। इस वास्ते कहने तन रोटी है और कुछ भी नहीं है, तन भोजन है और कुछ भी नहीं है। फिर गुरबाणी खुलासा कर दी है, मां की रकत पिता बिंद धारा, खून है मां दा बिंद है पिता दा, दोवें रोटी तो बने, खून रोटी तो बने बिंद रोटी तो बने। मां की रकत पिता बिंद धारा, बिंद ते जिन पिंड किया अगन कुंड रहाया, रकत बिंद करने में आ अगन उदर मजा। ए रकत बिंद तो पैदा होया, रकत बिंद रोटी तो पैदा होंदा है, इस वासे तन रोटी तो ही जमे है, इंज कर लिया, तन रोटी तो ही पैदा होया। ते जे तन रोटी तो पैदा होया कि जीवेगा भी रोटी दे आसरे, ते बिना रोटी तो जी नहीं सकता, बनया जो रोटी तो है, बनया जो भोजन तो है। जब तन बनया ही भोजन तो है, ये जीवेगा भी भोजन दे आसरे ते। होर भी अर्ज कर दिया, जीवन भर मनुख दे अंदर जड़ी प्रबल चिंता होंदी है वो भी रोटी दी है और कुछ भी नहीं है। अगर मनुख दियां सारियां चिंतावां दा अध्ययन करोगे तो मूल चिंता रोटी दी है, रिजक दी है। सारी जिंदगी मनुख रोटियां नू जमा करन दे च अपनी जिंदगी बतीत करदा है, नोटां दे बंडल रोटियां दे बंडल ने और कुछ भी नहीं है, और कुछ भी नहीं। धन दा अंबार रोटी दा अंबार है और कुछ भी नहीं। चिंता है, आज मिली है पता नहीं कल मिलनी है कि नहीं, मैनू मिली है पता नहीं पुत्रां नू मिलनी है कि नहीं, पोतरियां नू मिलनी है कि नहीं। सत पीढ़ियां दियां चिंतावां रोटी दियां। पानी दी चिंता इतनी नहीं है, पानी दी बारिश आउंदी है, रोटियां दी बारिश नहीं आउंदी। पानी दे ते दरिया भी चलदे ने, रोटियां दे दरिया नहीं चलदे। पानी दियां वड्डियां वड्डियां झीलां ते सरोवर भी होंदे ने, सागर भी है, रोटियां दा सागर कोई नहीं। ए भी मैं अर्ज करां, फिर हर जगह ते भी रोटी नहीं, जिथे रोटी है मनुख नू उत्थे जाना पड़ेगा। मनुख दी सारी गर्दिश रोटी करके है। महाराज कहने नक नथ खसम हथ, किरत धक्के दे जहां दाने तहां खाने। दाने हर जगह कोई नहीं, जहां जिथे हैं, जहां दाने तहां खाने। नान का सच है, ये बड़ी सच्चाई, बड़ी प्रबल सच्चाई। दाने जिथे पे ने ये खिंच के ले जाणगे। नक नथ खसम हथ किरत धक्के दे जहां दाने तहां खाने। नान का सच है, महाराज कहंदे ने बड़ी प्रबल सच्चाई है। जिथे दाने पे ने, जिथे रिजक पे है, ਰਿਜ਼ਕ ਖਿੱਚ ਕੇ ਮਨੁੱਖ ਨੂੰ ਉੱਥੇ ਲੈ ਜਾਂਦਾ। ਮਨੁੱਖ ਰਿਜ਼ਕ ਨੂੰ ਖਿੱਚ ਕੇ ਆਪਣੇ ਕੋਲ ਨਹੀਂ ਲਿਆਂਦਾ, ਰਿਜ਼ਕ ਖਿੱਚ ਕੇ ਮਨੁੱਖ ਨੂੰ ਆਪਣੇ ਕੋਲ ਲੈ ਜਾਂਦਾ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹ। ਹਰ ਮਨੁੱਖ ਦੇ ਦਾਣੇ ਗਿਣੇ ਮਿਣੇ ਨੇ, ਇਹ ਵੀ ਮੈਂ ਅਰਜ਼ ਕਰਾਂ। ਲੇਖੇ ਖਾਣਾ ਖਾਓ, ਬਹੁਤ ਖਾ ਰਿਹਾ, ਬਹੁਤ ਖਾ ਰਿਹਾ, ਬਹੁਤ ਖਾ ਰਿਹਾ, ਬਹੁਤ ਦਿਨ ਜੀ ਨਹੀਂ ਸਕੇਗਾ, ਦਾਣੇ ਛੇਤੀ ਮੁੱਕ ਗਏ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਬਹੁਤ ਭਾਰੀ ਭਰਖਮ ਸਰੀਰ, ਬਹੁਤ ਖਾਣ ਵਾਲੇ, ਦਾਣੇ ਛੇਤੀ ਮੁੱਕ ਜਾਂਦੇ। ਜਹਾਂ ਦਾਣੇ, ਇੱਕ ਤੇ ਜਿੱਥੇ ਦਾਣੇ ਪਏ ਨੇ, ਦੂਸਰਾ ਹਰ ਮਨੁੱਖ ਦੇ ਦਾਣੇ ਸੀਮਤ ਨੇ। ਜੀਵਨ ਭਰ ਚਿੰਤਾ ਦਾਣਿਆਂ ਦੀ ਹੈ, ਰੋਟੀ ਦੀ ਹੈ। ਇਹ ਗੱਲ ਵੱਖਰੀ ਹੈ, ਗੁਰਬਾਣੀ ਪਰਮਾਤਮਾ ਗੁਰੂ ਰਿਜ਼ਕ ਰੋਟੀ ਅਤੇ ਸੰਤ ਨੂੰ ਬਰਾਬਰੀ ਦਾ ਦਰਜਾ ਦਿੰਦੀ ਹੈ। ਪਰਮਾਤਮਾ ਗੁਰੂ ਰਿਜ਼ਕ ਰੋਟੀ ਅਤੇ ਸੰਤ, ਸੰਤ ਨੂੰ ਹੀ ਬ੍ਰਹਮ ਗਿਆਨੀ ਕਹਿੰਦੇ ਨੇ। ਕਿਧਰੇ ਕਿਧਰੇ ਸੰਤ ਨੂੰ ਸਾਧੂ ਵੀ ਆਖਿਆ, ਬਹੁਤ ਜਗ੍ਹਾ ਨੇ ਕਿਧਰੇ ਕਿਧਰੇ। ਨਾਨਕ ਸਾਧ ਪ੍ਰਭ ਭੇਦ ਨਾ ਵਾਈ, ਇੱਥੇ ਸਾਧ ਦੇ ਅਰਥ ਵੀ ਸੰਤ ਹੈ। ਪਰ ਸਾਧੋ ਮਨ ਕਾ ਮਾਨ ਤਿਆਗੋ, ਇੱਥੇ ਸਾਧੂ ਦੇ ਅਰਥ ਨੇ ਸਾਧਨਾ ਕਰਨ ਵਾਲਾ ਅਜੇ ਸੰਤ ਨਹੀਂ ਬਣਿਆ, ਅਜੇ ਤੇ ਅੰਦਰ ਅਭਿਮਾਨ ਹੈ, ਹੰਕਾਰ ਹੈ, ਅਜੇ ਅੰਦਰੋਂ ਹੰਕਾਰ ਨਹੀਂ ਨਿਕਲਿਆ, ਅਜੇ ਪੂਰਨ ਤੌਰ 'ਤੇ ਨਿਰੰਕਾਰ ਪ੍ਰਗਟ ਨਹੀਂ ਹੋਇਆ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਇਤਨੀ ਸਾਧਨਾ ਕਰਦਾ ਪਿਆ ਇਹਨੂੰ ਵੀ ਘੱਟ, ਸਾਧੋ ਮਨ ਕਾ ਮਾਨ ਤਿਆਗੋ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇਹਨਾਂ ਚਾਰਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ, ਪਰਮਾਤਮਾ ਗੁਰੂ ਰਿਜ਼ਕ ਰੋਟੀ ਅਤੇ ਫਿਰ ਸੰਤ। ਭਗਤ ਕਬੀਰ ਜੀ ਦਾ ਸ਼ਬਦ ਹੈ, ਧਨ ਗੋਪਾਲ ਧਨ ਗੁਰਦੇਵ, ਪੂਜਣ ਯੋਗ ਹੈ ਗੋਪਾਲ, ਸੰਸਾਰ ਦੀ ਪਾਲਣਾ ਕਰਨ ਵਾਲਾ ਪ੍ਰਭੂ ਪੂਜਣ ਯੋਗ ਹੈ। ਫਿਰ ਪੂਜਣ ਯੋਗ ਹੈ ਗੁਰੂ, ਗਿਆਨ ਕਰਕੇ ਸ਼ਬਦ ਕਰਕੇ ਪਤਾ ਚੱਲਦਾ ਹੈ ਗੋਪਾਲ ਦਾ। ਫਿਰ ਪੂਜਣ ਯੋਗ ਹੈ ਅੰਨ ਰੋਟੀ, ਇਹ ਪੇਟ ਦੇ 'ਚ ਪੈ ਜਾਏ ਤਾਂ ਗੁਰੂ ਵੀ ਚੰਗਾ ਲੱਗਦਾ, ਰੱਬ ਵੀ ਚੰਗਾ ਲੱਗਦਾ, ਨਹੀਂ ਤਾਂ ਦੋਵੇਂ ਨਹੀਂ ਚੰਗੇ ਲੱਗਦੇ। ਕਬੀਰ ਨੇ ਤੇ ਐਲਾਨੀਆਂ ਕਹਿ ਦਿੱਤਾ, ਭੁੱਖੇ ਭਗਤ ਨਾ ਕੀਜੇ ਯੇ ਮਾਲਾ ਆਪਣੀ ਲਈ, ਇਹ ਪਕੜ ਇਹ ਨਹੀਂ ਆਉਂਦਾ ਸਕਦਾ। ਭੁੱਖ ਦੇ 'ਚ ਭੋਜਨ ਯਾਦ ਆਉਂਦਾ, ਭਜਨ ਨਹੀਂ ਹੋ ਸਕਦਾ। ਰੋਜ਼ਾ ਵਰਤ ਹੋ ਸਕਦਾ, ਕੁਝ ਸਰੀਰ ਵਾਸਤੇ ਲਾਭਕਾਰੀ ਹੋਵੇ, ਚਲੋ ਕੁਝ ਦਿਨ ਸਰੀਰ ਨੂੰ ਮੈਦੇ ਨੂੰ ਰਸ ਦੇਈਏ, ਲੇਕਿਨ ਇਹਦੇ ਨਾਲ ਕੋਈ ਪਰਮਾਤਮਾ ਯਾਦ ਆਉਂਦਾ ਹੋਵੇਗਾ, ਕਤਾ ਹੀ ਨਹੀਂ। ਭੁੱਖੇ ਮਨੁੱਖ ਨੂੰ ਭੋਜਨ ਯਾਦ ਆਉਂਦਾ, ਭਜਨ ਨਹੀਂ ਕਰ ਸਕਦਾ। ਭੁੱਖੇ ਭਗਤ ਨਾ ਕਹੀਜੇ, ਜੇ ਕਬੀਰ ਕਹਿੰਦਾ ਭੁੱਖਿਆਂ ਭਗਤੀ ਨਹੀਂ ਆਉਂਦੀ, ਤਾਂ ਫਿਰ ਕਿਸੇ ਕੋਲ ਵੀ ਨਹੀਂ ਆਉਂਦੀ। ਭੁੱਖ ਦੇ 'ਚ ਰੋਟੀ ਯਾਦ ਆਉਂਦੀ ਹੈ, ਜੇ ਦਿਨ ਵਰਤ ਰੱਖਿਆ ਹੋਵੇ ਉਹ ਦਿਨ ਸਾਰਾ ਦਿਨ ਰੋਟੀ ਯਾਦ ਆਵੇਗੀ, ਕੋਈ ਰੱਬ ਯਾਦ ਨਹੀਂ ਆਵੇਗਾ। ਰੋਜ਼ਾ ਰੱਖਿਆ ਸਾਰਾ ਦਿਨ ਇਸੇ ਉਡੀਕ 'ਚ, ਕਦੋਂ ਸੂਰਜ ਗਰੂਬ ਹੋਵੇ, ਸੰਧਿਆ ਹੋਵੇ ਤਾਂ ਰੋਜ਼ਾ ਖੋਲ੍ਹੀਏ, ਰੋਟੀ ਯਾਦ ਆਉਂਦੀ, ਸਾਰਾ ਦਿਨ ਭੋਜਨ ਯਾਦ ਆਉਂਦਾ। ਧਨ ਗੋਪਾਲ ਧਨ ਗੁਰਦੇਵ, ਧਨ ਅਨਾਦ ਭੁੱਖੇ ਕਵਲ ਟੇਕੇ, ਦੰਤਾ ਦੇ ਯੋਗ ਹੈ ਗੋਪਾਲ, ਦੰਤਾ ਦੇ ਯੋਗ ਹੈ ਗੁਰੂ, ਦੰਤਾ ਦੇ ਯੋਗ ਹੈ ਅੰਨ ਰੋਟੀ। ਭੁੱਖਾ ਮਨੁੱਖ ਇੰਜ ਖਿੜ ਜਾਂਦਾ ਖਾ ਕੇ ਜਿਵੇਂ ਕਮਲ ਦਾ ਫੁੱਲ। ਧਨ ਅਨਾਦ ਭੁੱਖੇ ਕਵਲ ਟੇਕੇ, ਧਨ ਓਏ ਸੰਤ ਜਿਨ ਐਸੀ ਜਾਣੀ, ਤਿਨ ਕੋ ਮਿਲਬੋ ਸਾਰੰਗ ਪਾਣੀ। ਚੌਥਾ, ਉਹ ਸੰਤ ਜਨ ਧਨਤਾ ਦੇ ਯੋਗ ਪੂਜਣ ਯੋਗ, ਜਿਹਨੇ ਇਸ ਅਸਲੀਅਤ ਨੂੰ ਜਾਣਿਆ ਕਿ ਅੰਨ ਵੀ ਧਨ ਹੈ, ਅੰਨ ਵੀ ਪੂਜਣ ਯੋਗ ਹੈ। ਸੰਗਤ ਦੇ ਪੰਗਤ ਗੁਰੂ ਨੇ ਤੇ ਇਕੱਠੀ ਕਰ ਦਿੱਤੀ, ਭਜਨ ਤੇ ਭੋਜਨ ਇਕੱਠਾ ਕਰ ਦਿੱਤਾ। ਭਜਨ ਦਾ ਜਿਤਨਾ ਸਨਮਾਨ ਹੈ, ਭੋਜਨ ਦਾ ਵੀ ਉਤਨਾ, ਕਿਉਂਕਿ ਇਸ ਤੋਂ ਬਿਨਾਂ ਭਜਨ ਹੋ ਨਹੀਂ ਸਕੇਗਾ। ਸਰੀਰ ਬਣਿਆ ਭੋਜਨ ਤੋਂ ਹੈ। ਮੈਂ ਫਿਰ ਅਰਜ਼ ਕਰਾਂ, ਖੂਨ ਤੋਂ ਬਣਿਆ, ਬਿੰਦ ਤੋਂ ਬਣਿਆ, ਖੂਨ ਅਤੇ ਬਿੰਦ ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ। ਸਾਰੀ ਜ਼ਿੰਦਗੀ ਚਿੰਤਾ ਵੀ ਰੋਟੀ ਦੀ ਆਉਂਦੀ ਹੈ। ਗੁਰੂ ਨਾਨਕ ਕਹਿੰਦੇ ਨੇ, ਨਾ ਕਰ ਚਿੰਤ, ਚਿੰਤਾ ਹੈ ਕਰਤੇ। ਇਹ ਚਿੰਤਾ ਕਰਤੇ ਪੁਰਖ ਨੂੰ ਕਰਨ ਦੇ, ਜਿਸਨੇ ਬਣਾਇਆ ਜਗਤ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤੂੰ ਕੇਵਲ ਉੱਦਮ ਕਰ ਅਤੇ ਉਹਦਾ ਚਿੰਤਨ ਕਰ, ਚਿੰਤਾ ਰੱਬ 'ਤੇ ਛੋੜ। ਕਿਉਂ? ਉਹਨੇ ਆਪਣੇ ਆਪ ਨਿਜ਼ਾਮ ਬਣਾਇਆ ਹੋਇਆ, ਪਹਿਲੇ ਦੇ 'ਤੇ ਰਿਜਕ ਸੰਭਾਹਾ, ਪਾਛੇ ਦੇ 'ਤੇ ਜੰਤ ਉਪਾਹਾ। ਉਹ ਜੀਵ ਦਾ ਜਨਮ ਬਾਅਦ ਵਿੱਚ ਕਰਦਾ ਹੈ, ਪ੍ਰਭੂ ਰਿਜਕ ਪਹਿਲੇ ਬਣਾ ਦਿੰਦਾ। ਪੰਕਤੀਆਂ ਬੜੀ ਕੀਮਤੀ ਨੇ। ਪਹਿਲੇ ਦੇ 'ਤੇ ਰਿਜਕ ਸੰਭਾ, ਪਾਛੇ ਦੇ ਜੰਤ ਉਪਾਹ। ਜੀਵ ਬਾਅਦ ਵਿੱਚ ਪੈਦਾ ਹੁੰਦਾ। ਇਹ ਮੈਂ ਇਸ ਵਾਸਤੇ ਦੁਹਰਾ ਰਿਹਾ, ਸਾਰੀ ਬੇਈਮਾਨੀ ਠੱਗੀ ਰੋਟੀ ਕਰਕੇ ਚੱਲਦੀ ਹੈ, ਸਾਰਾ ਅਨਰਥ ਰੋਟੀ ਕਰਕੇ ਚੱਲਦਾ, ਰਿਜਕ ਦੀ ਚਿੰਤਾ। ਮੈਂ ਫਿਰ ਅਰਜ਼ ਕਰਾਂ, ਧਨ ਦਾ ਅੰਬਾਰ ਰੋਟੀਆਂ ਦਾ ਅੰਬਾਰ ਹੈ। ਮੈਨੂੰ ਮਿਲਦਾ ਰਹੇ, ਪੁੱਤਰਾਂ ਨੂੰ ਮਿਲਦਾ ਰਹੇ, ਪੋਤਰਿਆਂ ਨੂੰ ਮਿਲਦਾ ਰਹੇ, ਸੱਤ ਪੀੜ੍ਹੀਆਂ ਨੂੰ ਮਿਲਦਾ ਰਹੇ, ਇਹ ਨੋਟਾਂ ਦੇ ਬੰਡਲ, ਰੋਟੀਆਂ ਦੇ ਬੰਡਲਾਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਨੇ, ਹੋਰ ਕੁਛ ਵੀ ਨਹੀਂ ਨੇ। ਖਾਣੀ ਤਾਂ ਮਨੁੱਖ ਨੇ, ਰੋਟੀ ਔਰ ਕੀ ਹੈ। ਮਹਾਰਾਜ ਕਹਿੰਦੇ ਰਿਜ਼ਕ ਪਹਿਲੇ ਹੈ, ਲਕਸ਼ਮੀ ਤੇਰੇ ਨਾਲ। ਸ਼ਿਵਜੀ ਦੀ ਵੀ ਪੂਜਾ ਹੈ ਵਿਸ਼ਨੂੰ ਤੋਂ ਬਾਅਦ। ਬਾਬਾ ਤੂੰ ਸਾਡਾ ਘਰ ਛੱਡ ਦਈਂ, ਅੱਗੇ ਚਲਾ ਜਾਏ। ਇੱਕ ਦੀ ਪੂਜਾ ਲੋਭ ਕਰਕੇ ਹੈ, ਇੱਕ ਦੀ ਪੂਜਾ ਡਰ ਕਰਕੇ, ਬਹਿ ਕਰਕੇ। ਕਿਉਂ? ਇੱਕ ਕਿਸੇ ਦੇ ਘਰ ਚਲਾ ਜਾਂਦਾ ਤਾਂ ਉੱਥੋਂ ਕੋਈ ਨਾ ਕੋਈ ਜੀਵ ਲੈ ਆਉਂਦਾ, ਮੌਤ ਹੋ ਜਾਂਦੀ। ਮੌਤ ਦਾ ਦੇਵਤਾ ਹੈ, ਪਰਲੇ ਦਾ ਦੇਵਤਾ ਹੈ। ਇੱਕ ਦੀ ਡਰ ਦੇ ਮਾਰਿਆਂ ਪੂਜਾ ਹੈ, ਇੱਕ ਦੀ ਲੋਭ ਦੇ ਮਾਰਿਆਂ ਪੂਜਾ ਹੈ। ਮਨੁੱਖ ਜਿੱਥੇ ਵੀ ਸਲਾਮ ਕਰੇਗਾ ਝੁਕੇਗਾ, ਜਾਂ ਤਾਂ ਲੋਭ ਕਰਕੇ ਝੁਕਦਾ ਜਾਂ ਡਰ ਕਰਕੇ। ਹੋਰ ਕਿਸ ਕਰਕੇ ਝੁਕਦਾ? ਹੋਰ ਕੋਈ ਕਾਰਨ ਨਹੀਂ। ਲੋਭ ਕਰਕੇ ਮਨੁੱਖ ਝੁਕਦਾ ਹੈ ਵਿਸ਼ਨੂੰ ਦੇ ਅੱਗੇ, ਤੂੰ ਰੋਜ਼ ਸਾਡੇ ਘਰ ਆ, ਤੂੰ ਆਵੇਂਗਾ, ਲਕਸ਼ਮੀ ਆਵੇਗੀ। ਸ਼ਿਵਜੀ ਦੇ ਅੱਗੋਂ ਵੀ ਝੁਕਦਾ ਹੈ, ਬਾਬਾ ਬਾਕੀਆਂ ਦੇ ਘਰਾਂ 'ਚ ਜਾਵੀਂ, ਸਾਡਾ ਘਰ ਛੱਡ ਦੇ, ਸਾਡੇ ਘਰ ਤੋਂ ਲੰਘ ਜਾਏ। ਤੈਨੂੰ ਛੇੜਦਾ ਤੂੰ ਮੈਨੂੰ ਬਜ਼ੁਰਗਵਾਰ ਗਿਆਨੀ ਮਾਨ ਸਿੰਘ ਜੀ ਜੌਹਰ ਯਾਦ ਆ ਜਾਂਦੇ ਨੇ। ਲੜੀਵਾਰ ਕਥਾ ਜਦ ਸੀਸਗੰਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭ ਹੋਈ ਸੀ, ਗਾਲਬਨ ਕੋਈ 23 ਸਾਲਾਂ ਬਾਅਦ ਭੋਗ ਪਿਆ ਸੀ ਗੁਰੂ ਗ੍ਰੰਥ ਸਾਹਿਬ ਦਾ। ਉਹਦੇ 'ਚ ਉਹਨਾਂ 23 ਸਾਲਾਂ 'ਚ ਗਾਲਬਨ 2-2.5 ਸਾਲ ਮੈਂ ਕਥਾ ਕੀਤੀ ਹੋਣੀ ਹੈ, ਮਹੀਨਾ ਮਹੀਨਾ ਕਰਦੇ ਰਹੇ। ਇਸੇ ਤਰ੍ਹਾਂ ਗਿਆਨੀ ਮਾਨ ਸਿੰਘ ਕਰਦੇ ਰਹੇ, ਗਿਆਨੀ ਰਣਜੀਤ ਸਿੰਘ ਜੀ ਪਾਰਸ ਕਰਦੇ ਰਹੇ, ਹੋਰ ਬਹੁਤ ਸਾਰੇ ਵਿਦਵਾਨ। 23 ਸਾਲਾਂ ਬਾਅਦ ਭੋਗ ਪਿਆ ਸੀ। ਭੋਗ ਦੇ ਸਮੇਂ ਵੀ ਦਾਸ ਨੂੰ ਬੁਲਾਇਆ ਗਿਆ ਸੀ ਵੀ ਰਾਗ ਮਾਲਾ ਦੀ ਕਥਾ ਆ ਕੇ ਤੁਸੀਂ ਕਰੋ। ਆਰੰਭਤਾ ਵੀ ਦਾਸ ਤੋਂ ਕਰਾਈ ਸੀ ਜਪਜੀ ਸਾਹਿਬ ਦੀ, ਮੈਨੂੰ ਅਜੇ ਤੱਕ ਯਾਦ ਹੈ, ਬਹੁਤ ਪੁਰਾਣੀ ਗੱਲ। ਆਸਨਸੋਲ ਤੋਂ ਮੈਂ ਸਵੇਰੇ ਅੰਮ੍ਰਿਤ ਵੇਲੇ ਦਿੱਲੀ ਉਤਰਿਆ, ਸੀਸਗੰਜ ਸਾਹਿਬ ਗਏ। ਇਸ਼ਨਾਨ ਪਾਣ ਤੋਂ ਬਾਅਦ ਮੈਂ ਦਰਸ਼ਨ ਕਰਨ ਲਈ ਗਿਆ ਅੰਦਰ, ਅਤੇ ਮਾਨ ਸਿੰਘ ਜੀ ਕਥਾ ਕਰ ਰਹੇ ਸਨ। ਜਪਜੀ ਸਾਹਿਬ ਦੀ ਇਸ ਪੌੜੀ ਦੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇਸਲਾਮੀ ਮਨੌਤ ਦੇ ਮੁਤਾਬਕ ਉਤਪਤੀ ਪਾਲਣਾ ਨਾਸ, ਜੋ ਕਿਆਮਤ ਮੰਨਦੇ ਨੇ, ਇਹਦਾ ਨਿਖੇੜਾ ਕਰਨ ਤੋਂ ਬਾਅਦ ਉਹ ਫਿਰ ਸਨਾਤਨਵਾਦ ਦੀ ਰੂਪਰੇਖਾ ਬਿਆਨ ਕਰ ਰਹੇ ਸਨ। ਬਾਅਦ ਵਿੱਚ ਗੁਰੂ ਘਰ ਦੀ ਰੂਪਰੇਖਾ, ਉਹ ਵੇਖੇ ਇਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾ, ਕਿ ਸਾਰਾ ਖੇਡ ਉਤਪਤੀ ਪਾਲਣਾ ਪਰਮਾਤਮਾ ਪ੍ਰਭੂ ਦੇ ਕੋਲ ਹੈ, ਇੱਕੋ ਕੋਲ ਹੈ। ਉਹ ਇੱਕੋ ਹੀ ਸ਼ਕਤੀ ਹੈ, ਉਸੇ ਇੱਕ ਤੋਂ ਉਤਪਤੀ ਆਉਂਦੀ ਹੈ, ਉਸੇ ਇੱਕ ਤੋਂ ਪਾਲਣਾ ਆਉਂਦੀ ਹੈ, ਉਸੇ ਇੱਕ ਤੋਂ ਨਾਸ ਆਉਂਦਾ। ਸ਼ਕਤੀ ਇੱਕੋ ਹੈ, ਉਸੇ ਇੱਕ ਤੋਂ ਇਹ ਸਾਰੀ ਅਨੇਕਤਾ ਦਾ ਜਨਮ ਆਉਂਦਾ ਹੈ, ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਅਨੇਕ ਹੁੰਦਾ ਹੋਇਆ ਉਹ ਇੱਕ ਹੈ, ਔਰ ਇੱਕ ਹੁੰਦਾ ਹੋਇਆ ਉਹ ਅਨੇਕ ਹੈ। ਪਰ ਇੱਕ ਹੁੰਦਾ ਹੋਇਆ ਅਨੇਕ ਕਿਉਂ ਹੈ? ਸਾਗਰ ਇੱਕ ਹੈ, ਲਹਿਰਾਂ ਅਨੇਕ ਨੇ। ਸੂਰਜ ਇੱਕ ਹੈ, ਕਿਰਨਾਂ ਅਨੇਕ ਨੇ। ਪਰ ਇਹ ਇੱਕ ਅਨੇਕ ਕਿਉਂ ਹੋਇਆ? ਇਹਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੋਲਦੇ ਨੇ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਅਨੇਕਤਾ ਉਸਦਾ ਤਮਾਸ਼ਾ ਹੈ, ਖੇਲ ਹੈ, ਇੱਕ ਉਸਦਾ ਸਰੂਪ ਹੈ, ਉਹਦੀ ਹੋਂਦ ਹੈ। ਅਨੇਕਤਾ ਉਸਦਾ ਖੇਲ ਹੈ, ਅਨੇਕਤਾ ਉਸਦਾ ਤਮਾਸ਼ਾ ਹੈ। ਆਵਨ ਜਾਨਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਏਕ ਮੂਰ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਤੋ ਉਹ ਤਿੰਨੇ ਪਹਿਲੂ ਬਿਆਨ ਕਰ ਰਹੇ ਸਨ ਇਸਲਾਮ ਦੇ। ਕਿਆਮਤ ਵਾਲੇ ਦਿਨ ਅਜ਼ਰਾਈਲ ਫਰਿਸ਼ਤਾ ਫਨੇਰੀ ਵਜਾਏਗਾ, ਕਬਰਾਂ ਦੇ ਚੋਂ ਰੂਹਾਂ ਨਿਕਲਣਗੀਆਂ, ਖੁਦਾ ਦੇ ਹਜ਼ੂਰ ਪੇਸ਼ ਹੋਣਗੀਆਂ। ਮੁਹੰਮਦ ਸਾਹਿਬ ਜਿਨ੍ਹਾਂ ਦੀ ਹਾਮੀ ਭਰਨਗੇ ਉਹਨਾਂ ਲਈ ਜੰਨਤ, ਜਿਨ੍ਹਾਂ ਦੀ ਹਾਮੀ ਉਹ ਨਹੀਂ ਭਰਨਗੇ ਉਹਨਾਂ ਲਈ ਦੋਜ਼ਖ। ਕਿਉਂਕਿ ਦਾਸ ਪਿੱਛੋਂ ਫਰੰਟੀਅਰ ਤੋਂ ਆਇਆ ਹੈ, ਫਰੰਟੀਅਰ ਦੇ ਜਿਹੜੇ 6 ਜ਼ਿਲ੍ਹੇ ਸਨ, ਅਕਸਰ ਉੱਥੇ ਪਸ਼ਤੋ ਫਾਰਸੀ ਆਮ ਚੱਲਦੀ ਸੀ। ਪੜ੍ਹਾਈ ਲਿਖਾਈ ਵਿੱਚ ਵੀ ਇਸਲਾਮੀ ਸਾਹਿਤ ਕਾਫੀ ਛਾਇਆ ਹੋਇਆ ਸੀ। ਔਰ ਇਹ ਬਾਬੇ ਫਰੀਦ ਦੀ ਜਿਹੜੀ ਪੰਕਤੀ ਹੈ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਮਹਿਲ ਨਿਸੱਖਣ ਰਹਿ ਗਏ ਵਾਸਾ ਆਇਆ ਤਲ। ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ। ਉਧਰ ਦੇ ਪਠਾਣ ਮੁਸਲਮਾਨ ਵੀਰ ਕਹਿੰਦੇ ਸਨ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ, ਰੂਹਾਂ ਕਬਰਾਂ 'ਚ ਪਈਆਂ ਰਹਿਣਗੀਆਂ। ਗੋਰਾਂ ਕਬਰਾਂ ਨੂੰ ਕਹਿੰਦੇ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਕਬਰਾਂ ਨੂੰ ਮਲ ਕੇ ਰੂਹਾਂ ਬੈਠ ਜਾਣਗੀਆਂ। ਕਦੋਂ ਤੱਕ? ਜਦੋਂ ਤੱਕ ਕਿਆਮਤ ਨਹੀਂ ਆਉਂਦੀ ਉਦੋਂ ਤੱਕ। ਭਾਰਤ ਵਿੱਚ ਮਨੋਤ ਹੈ, 13 ਦਿਨਾਂ ਤੋਂ ਬਾਅਦ ਰੂਹ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਉਹਨੂੰ ਆਪਣੇ ਸੰਸਕਾਰਾਂ ਦੇ ਮੁਤਾਬਕ ਮਾਂ ਲੱਭ ਪੈਂਦੀ। ਵੱਧ ਤੋਂ ਵੱਧ 40 ਉਹ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਪਰ ਇਹ ਰੂਹਾਂ ਹੀ ਸਾਰੇ ਬ੍ਰਹਿਮੰਡ ਵਿੱਚ ਨੇ ਜੋ ਰੋਜ਼ ਜਨਮ ਲੈ ਰਹੀਆਂ ਨੇ। ਲੱਖਾਂ ਮਨੁੱਖੀ ਬੱਚੇ ਸੰਸਾਰ ਵਿੱਚ ਰੋਜ਼ ਜਨਮ ਲੈ ਰਹੇ ਨੇ, ਲੱਖਾਂ ਦੀਆਂ ਰੋਜ਼ ਅਰਥੀਆਂ ਉੱਠ ਰਹੀਆਂ ਨੇ, ਲੱਖਾਂ ਹੀ ਰੋਜ਼ ਚਿਤਾਵਾਂ ਜਲ ਰਹੀਆਂ ਨੇ, ਕਬਰਾਂ ਬਣ ਰਹੀਆਂ ਨੇ, ਔਰ ਲੱਖਾਂ ਹੀ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ। ਇਸਲਾਮੀ ਤੌਰ ਤਰੀਕੇ ਤੋਂ ਬਾਅਦ ਉਹਨਾਂ ਨੇ ਜੋ ਸਨਾਤਨ ਮਤ ਦਾ ਪਹਿਲੂ ਲਿਆ, ਮੈਂ ਤਾਂ ਮੱਥਾ ਟੇਕਣ ਗਿਆ ਸੀ, ਬਹੁਤ ਪੁਰਾਣੀ ਗਲਗਾਲਵਨ 35-40 ਸਾਲ ਪੁਰਾਣੀ ਹੋਵੇ, ਅਤੇ ਬਜ਼ੁਰਗ ਸਾਨੂੰ ਕਥਾ ਕਰ ਰਹੇ ਸਨ। ਮੈਂ ਕਿਹਾ ਚਲੋ ਬੈਠ ਕੇ ਸੁਣਦੇ ਹਾਂ, ਭਾਵੇਂ ਮੈਂ ਸਾਰੀ ਰਾਤ ਦਾ ਸਫ਼ਰ ਕਰਕੇ ਥੱਕਿਆ ਹੋਇਆ ਸੀ, ਪਰ ਨਹੀਂ, ਬਜ਼ੁਰਗ ਨੇ, ਅਨੁਭਵੀ ਪੁਰਸ਼ ਨੇ, ਉਹ ਸੁਣਾਉਣ ਲੱਗੇ। ਵਿਸ਼ਨੂੰ ਰਿਜ਼ਕ ਦਾਤਾ ਹੈ, ਕਹਿਣ ਲੱਗੇ ਜਦ ਉਹ ਜੀਵਾਂ ਦਾ ਰਿਜ਼ਕ ਬਣਾਉਣ ਲੱਗਾ ਤੇ ਜੀਵਾਂ ਦੀਆਂ ਬੜੀਆਂ ਬੜੀਆਂ ਲੰਬੀਆਂ ਕਤਾਰਾਂ, ਪੰਛੀਆਂ ਦੀ ਲੈਣ, ਮਨੁੱਖਾਂ ਦੀ ਲੈਣ, ਪਸ਼ੂ ਪਕਸ਼ੀ ਕੀੜੇ ਮਕੌੜੇ, ਔਰ ਦੇਣ ਵਾਲਾ ਵਿਸ਼ਨੂੰ, ਉਹਦੇ ਦੋਵੇਂ ਪਾਸੇ ਦਾਣੇ ਪੈ ਸਨ। ਉਹ ਕਿਸੇ ਦੀ ਝੋਲੀ 'ਚ ਦੋ ਮੁੱਠਾਂ ਪਾ ਦਿੰਦਾ, ਕਿਸੇ ਦੀ ਝੋਲੀ 'ਚ ਇੱਕ, ਕਿਸੇ ਦੀ ਝੋਲੀ 'ਚ ਅੱਧੀ, ਕਿਸੇ ਦੀ ਝੋਲੀ 'ਚ ਚਾਰ ਚਾਰ ਪੰਜ ਪੰਜ ਦਫ਼ਾ ਵੀ ਮੁੱਠਾਂ ਪਾ ਦਿੰਦਾ, ਔਰ ਚਲਤਾ ਕਰੀ ਜਾ ਰਿਹਾ। ਉਹਨਾਂ ਦੇ ਕਹਿਣ ਦਾ ਅੰਦਾਜ਼, ਵਿਆਖਿਆ ਕਰਨ ਦਾ ਢੰਗ ਸੀ। ਕਹਿਣ ਲੱਗੇ, ਉਸੇ ਹੀ ਲਾਈਨ ਵਿੱਚ ਮੈਂ ਵੀ ਖੜਾ ਸੀ, ਇੰਜ ਕਹਿਣ ਲੱਗੇ, ਉਸੇ ਹੀ ਕਤਾਰ ਵਿੱਚ ਮੈਂ ਵੀ ਖੜਾ ਸੀ। ਕਿਸੇ ਦੀ ਝੋਲੀ 'ਚ ਉਹ ਦੋ ਮੁੱਠਾਂ ਪਾ ਦਿੰਦੇ ਸਨ, ਕਿਸੇ ਦੀ ਝੋਲੀ 'ਚ ਚਾਰ, ਕਿਸੇ ਦੀ ਝੋਲੀ 'ਚ ਅੱਠ, ਕਿਸੇ ਦੀ ਝੋਲੀ 'ਚ ਅੱਧੀ ਮੁੱਠ। ਤੇ ਚਲਤਾ ਕਰੀ ਜਾ ਰਹੇ ਸਨ, ਚਲਤਾ ਕਰੀ ਜਾ ਰਹੇ ਸਨ। ਕਹਿੰਦੇ ਮੈਂ ਵੀ ਸੋਚਦਾ ਪਿਆ ਸੀ ਮੇਰੀ ਝੋਲੀ 'ਚ ਕਿੰਨਾ ਕੁ ਪਏਗਾ, ਮੇਰੀ ਝੋਲੀ ਦੇ 'ਚੋਂ ਕਿਤਨੇ ਮੁੱਠਾਂ ਦਾਣੇ ਪਾਵੇਗਾ। ਕਹਿੰਦੇ ਮੇਰਾ ਵੀ ਨੰਬਰ ਆ ਗਿਆ, ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ। ਵਿਸ਼ਨੂੰ ਨੇ ਦੋ ਮੁੱਠਾਂ ਭਰੀਆਂ ਨੇ ਔਰ ਦਾਣੇ ਇੰਜ ਪਵਾ ਮਾਰੇ, ਆਖਿਆ ਗਿਆਨੀ ਸਿੰਘ ਤੇਰੇ ਦਾਣੇ 'ਤੇ ਅਸੀਂ ਖਿਲੇਰ ਦਿੱਤੇ ਨੇ, ਜਾ ਆਪ ਹੀ ਲੱਭ ਲੈ। ਮਾਨ ਸਿੰਘ ਕਹਿਣ ਲੱਗੇ ਜਨਮ ਤੋਂ ਲੈ ਕੇ ਹੁਣ ਤੱਕ ਦਾਣੇ ਲੱਭਦੇ ਫਿਰਦੇ ਹਾਂ ਅਤੇ ਦਾਣੇ ਭਜਾਈ ਫਿਰਦੇ ਨੇ, ਜਿਸ ਦਿਨ ਦਾਣੇ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ। ਇੰਝ ਕਹਿਣ ਲੱਗੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹ ਪ੍ਰਥਮ ਜਿੱਥੇ ਦਾਣੇ ਪਏ ਨੇ ਔਰ ਜਿਤਨੇ ਦਾਣੇ ਪਏ ਨੇ ਓਨਾ ਹੀ ਮਨੁੱਖ ਖਾ ਸਕਦਾ, ਉਸ ਤੋਂ ਜ਼ਿਆਦਾ ਨਹੀਂ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਤਨ ਰੋਟੀ ਹੈ, ਰੋਟੀ ਤੋਂ ਬਣਿਆ। ਜੀਵਨ ਭਰ ਚਿੰਤਾ ਵੀ ਰੋਟੀ ਦੀ, ਭਾਵ ਇਹਨੂੰ ਕਹਿੰਦੇ ਸਰੀਰਕ ਜ਼ਿੰਦਗੀ। ਤਾਂ ਸਰੀਰਕ ਜ਼ਿੰਦਗੀ 'ਤੇ ਪਸ਼ੂ ਵੀ ਬਤੀਤ ਪਏ ਕਰਦੇ ਨੇ, ਉਹ ਵੀ ਸਾਰਾ ਦਿਨ ਦਾਣਾ ਦੁਣਕਾ ਲੱਭਦੇ ਨੇ, ਰਿਜ਼ਕ ਲੱਭਦੇ ਨੇ। ਇਸ ਹਿਸਾਬ ਦੇ 'ਚ ਮਨੁੱਖ ਅਤੇ ਪਸ਼ੂ ਦੇ 'ਚ ਕੋਈ ਅੰਤਰਾ ਨਹੀਂ ਹੈ। ਅਗਰ ਰਿਜ਼ਕ ਦੀ ਚਿੰਤਾ ਦੇ ਨਾਲ ਨਾਲ ਰਾਜ਼ਕ ਰਹੀਮ ਦਾ ਚਿੰਤਨ ਨਹੀਂ ਹੈ, ਤਾਂ ਮਨੁੱਖ ਅਤੇ ਪਸ਼ੂ ਦੇ 'ਚ ਕੋਈ ਫਰਕ ਨਹੀਂ ਹੈ। ਇਤਨੀ ਮਿਹਨਤ ਕਰਦੇ ਹਾਂ, ਕੋਈ ਵੀ ਫਰਕ ਨਹੀਂ। ਤੁਸੀਂ ਆਖੋਗੇ ਅਸੀਂ ਰਿਜ਼ਕ ਲਈ ਸਾਰਾ ਦਿਨ ਭੱਜਦੇ ਹਾਂ, ਸਾਡੇ ਨਾਲੋਂ ਵੀ ਜ਼ਿਆਦਾ ਭੱਜਦੇ ਨੇ ਪਸ਼ੂ ਅਤੇ ਪੰਛੀ, ਬੜੀ ਦੂਰ ਦੂਰ ਤੱਕ ਚਲੇ ਜਾਂਦੇ ਨੇ। ਪੰਛੀ ਵੀ ਇੱਕ ਮੁਲਕ ਤੋਂ ਦੂਜੇ ਮੁਲਕ 'ਚ ਆ ਜਾਂਦੇ ਨੇ। ਅਕਤੂਬਰ ਦੇ ਮਹੀਨੇ 'ਚ ਸਾਇਬੇਰੀਆ ਦੇ ਤਮਾਮ ਪੰਛੀ ਭਾਰਤ ਆ ਜਾਂਦੇ ਨੇ, ਭਾਰਤ ਦੇ 'ਚ ਰਾਜਸਥਾਨ ਦੀਆਂ ਝੀਲਾਂ 'ਚ ਆ ਜਾਂਦੇ ਨੇ। ਕਿਉਂ? ਉੱਥੇ ਇਤਨੀ ਬਰਫ਼ ਪੈ ਜਾਂਦੀ ਹੈ, ਰਿਜ਼ਕ ਮਿਲਦਾ ਨਹੀਂ, ਬਰਫ਼ ਦੇ 'ਚ ਰਿਜ਼ਕ ਲੱਭਣਾ ਔਖਾ ਹੋ ਜਾਂਦਾ, ਇੱਥੇ ਆ ਜਾਂਦੇ ਨੇ। ਫਿਰ ਮਾਰਚ ਅਪ੍ਰੈਲ, ਜੈਸੇ ਸਾਇਬੇਰੀਆ ਦੇ 'ਚ ਬਰਫ਼ ਥੰਮਦੀ ਹੈ ਅਤੇ ਬਰਫ਼ ਪਿਘਲਦੀ ਹੈ, ਫਿਰ ਵਾਪਸ ਇੰਨੀ ਦੂਰ ਉਹ ਰਿਜ਼ਕ ਲੱਭਣ ਲਈ ਜਾਂਦੇ ਨੇ। ਗਾਲਵਨ 6-7 ਹਜ਼ਾਰ ਮੀਲ ਦੀ ਯਾਤਰਾ ਉਹ ਕਰਦੇ ਨੇ ਔਰ ਭਾਰਤ ਆਉਂਦੇ ਨੇ। ਪੰਛੀ ਰਿਜ਼ਕ ਲੱਭਣ ਵਾਸਤੇ ਬਹੁਤ ਦੂਰ ਦੂਰ ਚਲੇ ਜਾਂਦੇ ਨੇ, ਚਿੜੀਆਂ ਰੋਜ਼ ਦੂਰ ਚਲੀਆਂ ਜਾਂਦੀਆਂ। ਰਿਜ਼ਕ ਦੀ ਤਲਾਸ਼ ਅਤੇ ਰਿਜ਼ਕ ਦੇ 'ਚ ਹੀ ਜੀਵਨ ਬਤੀਤ ਕਰਨਾ, ਮਨੁੱਖ ਅਤੇ ਪਸ਼ੂ ਦੇ 'ਚ ਕੋਈ ਅੰਤਰਾ ਨਹੀਂ ਹੈ। ਔਰ ਜਿਤਨੀ ਜਿਸ ਮਨੁੱਖ ਨੂੰ ਰਿਜ਼ਕ ਦੀ ਚਿੰਤਾ ਹੋਵੇ, ਮੈਨੂੰ ਕਹਿਣ ਦੇਣਾ ਅਤੇ ਮਾਫ਼ ਕਰਨਾ, ਉਤਨਾ ਹੀ ਉਹ ਮੋਟੀ ਅਕਲ ਦਾ ਬੰਦਾ ਹੋਵੇਗਾ, ਬਾਰੀਕ ਮਤ ਨਹੀਂ ਹੋਵੇਗਾ। ਸਿਰਫ ਰੋਟੀ, ਸਿਰਫ ਰਿਜ਼ਕ, ਸਿਰਫ ਧਨ, ਧਨ ਕੀ ਹੈ, ਰਿਜ਼ਕ ਹੈ, ਹੋਰ ਕੀ ਹੈ, ਹੋਰ ਕੁਛ ਵੀ ਨਹੀਂ। ਇਹ ਮਨੁੱਖ ਬੜੀ ਮੋਟੀ ਅਕਲ ਦਾ ਹੋਵੇਗਾ, ਇਹਦੇ ਲਈ ਕਥਾ ਕੀਰਤਨ ਸੁਣਨਾ ਬਹੁਤ ਔਖਾ ਹੋਵੇਗਾ, ਨਹੀਂ ਸੁਣ ਸਕਦਾ, ਉਂਘਦਾ ਰਹੇਗਾ, ਔਖਾ ਹੋ ਕੇ ਬੈਠੇਗਾ, ਤਾਲਮੇਲ ਨਹੀਂ ਬੈਠਦਾ। ਰਿਜ਼ਕ ਨਾਲ ਤਾਲਮੇਲ ਬੈਠ ਸਕਦਾ ਹੈ, ਰਾਜ਼ਕ ਰਹੀਮ ਨਾਲ ਤਾਲਮੇਲ ਨਹੀਂ ਬੈਠਦਾ। ਚਿੰਤਾ ਰਿਜ਼ਕ ਦੀ, ਰਿਜ਼ਕ ਦਾ ਚਿੰਤਾ ਗੁਰਬਾਣੀ ਰੋਕਦੀ ਹੈ, ਨਾ ਕਰ, ਨਾ ਕਰ ਚਿੰਤ, ਚਿੰਤਾ ਹੈ ਕਰਤੇ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤੂੰ ਚਿੰਤਨ ਕਰ, ਚਿੰਤਾ ਨਾ ਕਰ। ਰਿਜ਼ਕ ਦੀ ਚਿੰਤਾ ਰਾਜ਼ਕ ਰਹੀਮ ਕਰੇਗਾ, ਰਾਜ਼ਕ ਰਹੀਮ ਦਾ ਚਿੰਤਨ ਤੂੰ ਕਰਨਾ। ਤੋ ਮੈਂ ਅਰਜ਼ ਕਰਾਂ, ਪਹਿਲੇ ਪੜਾਓ ਦੇ 'ਚ ਮਨੁੱਖ ਸਿਰਫ ਕਰਮ ਕਾਂਡ ਹੀ ਹੈ, ਕਰਮ ਕਰ ਰਿਹਾ। ਅੱਜ ਤੱਕ ਇਸ ਨੂੰ ਇਹ ਬੋਧ ਹੋਇਆ ਕਿ ਕਰ ਕਰਕੇ ਧਨ ਮਿਲਦਾ, ਕਰ ਕਰਕੇ ਰਿਜ਼ਕ ਮਿਲਦਾ, ਕਰ ਕਰਕੇ ਪਦਾਰਥ ਮਿਲਦੇ ਨੇ, ਤੋ ਪਰਮਾਤਮਾ ਵੀ ਕਰ ਕਰਕੇ ਮਿਲੇਗਾ, ਕਰਨ ਨਾਲ ਮਿਲੇਗਾ। ਦੂਸਰਾ, ਅੱਜ ਤੱਕ ਜੋ ਮਿਲਿਆ ਬਾਹਰੋਂ ਹੀ ਮਿਲਿਆ, ਪਰਿਵਾਰ ਦੇ ਸੰਬੰਧ ਜੁੜੇ ਨੇ, ਬਾਹਰੋਂ ਜੁੜੇ ਨੇ, धन संपदा मिली है बारों मिली है, प्रभुता मिली है बारों मिली है, महल माड़ियां मिलिया ने बारों मिलिया ने, धन संपदा मिली है बारों मिली है, मान मर्यादा मिली है बारों मिली है। तो सोचता शायद परमात्मा भी किधरों बारों मिले, किसे तीर्थ ते, किसे गुफा ते, किसे पहाड़ ते, क्योंकि आज तक जो कुछ मिले है वो तो बारों ही मिले है। पर कर्म करद्या करद्या, कथा कीर्तन सुनद्या सुनद्या, जप करद्या करद्या हैगा तो शरीरक कर्म से मन शामिल हो गया। आरंभता कर्म कांड तो हुई सी, पर हुण उपासना कांड है, केवल कर्म कांड नहीं, हुण मन शामिल हो गया, मन दिस चाव पैदा हो गया और निर्भय हो गया मन। तीसरा पड़ाव आ गया, अत्यंत बैराग हो गया, संसार दी पकड़ी नहीं रही। पहले तो समझदा सी सब कुछ संसार ही संसार है, वो पकड़ी नहीं रही, बैरागी हो गया, कोई राग नहीं रहा, कोई पकड़ नहीं रही। जिस दी अजे बड़ी प्रबल पकड़ है वो तीजे पड़ाव विच नहीं है। जिहदे अंदर अजे भी मरण का बड़ा प्रबल भय है वो तो दूजे च भी नहीं है। तो जिहड़ा कर्मां विच प्रवृत्ति नहीं होया ये तो पहले पड़ाव ते भी नहीं है। ये फैसला तुसी आप करना है, मैं अपना फैसला करना है, तुसी अपना फैसला करना है, कोई मनुख किसी का फैसला नहीं कर सकता। साधी कहने तू खुद ब मुनसफ शुद, अपना फैसला आप कर, अपना मुनसफ आप बन। तू की है, तू की है, दूजे नु की पता तू की है, दूजा किस तरह जान सकता है तेरी मानसिक अवस्था की है। इस वास्ते अपना फैसला तू खुद कर, तू सत्संगी है कि नहीं, ये दूसरा नहीं फैसला कर सकता। तू धार्मिक है कि नहीं, बैरागी हिरदा जब संसार दी पकड़ी नहीं रही तो लोभ शांत हो जाता है, हंकार भी शांत होता है, वासना भी विश्राम दिस जाती है, बड़ी परबल इस दे अंदर दया पैदा हो जाती है। किस दे उत्ते दया? अपने तो जो अगे लंघे है धर्म की दुनिया च उस दे उत्ते ते वो श्रद्धा करता है, पर जो पछड़े होया है उस ते दया करता है। श्रद्धा ते दया प्रगाढ़ होंदी है, मूर्ख ते उसनु दया आ जाती है, स्याणे ते उसनु श्रद्धा आ जाती है। धर्म की दुनिया जो अगे लंघे है उसते उन्नु श्रद्धा आ जाती है, पछड़ गया उसते दया आती है, बेचारा पछड़े होया है। किसी भी पहलू अगर वो पछड़े होया है, बैरागी मनुख की मैं पहचान दसा उन्हू दया आवेगी। कला ज्ञान दे किसे पहलू च वो अगे वधिया होया है उहदे ते वो श्रद्धा करेगा, उस दे उत्ते बड़ी प्रबल श्रद्धा करेगा। यह ज्ञान चाहे किसे कोल होवे, बड़े खुले दरवाजे रखे गुरु नानक ने, देखिया यह ज्ञान फरीद कोल भी है, अपने नाल बिठाया है। यह सारी बाणी गुरु नानक आप कट्ठी करते रहे हैं जगह जगह भ्रमण करके, इतिहासिक सबूत मौजूद ने पोथी साहब। देखिया इस खोज दे जयदेव भी अगे, रामानंद भी अगे, उन्होंने भी संग्रह किया है। ये सारे पुरुष ओ ने जो धर्म की दुनिया शिखर ते पहुंचे हुए हैं, शिखर ते पहुंचे हुए हैं। और मैं इंज अर्ज करता हूं ना, एक बूंद ने जे किधरे सागर तक पहुंचना है, पहाड़ों तो चल के सागर तक, कल्ली नहीं पहुंच सकती। कल्या ते जमीन जजब कर जाएगी, कल्या ते सूरज दियां किरणा सुका के रख देनगियां। अगर कोई जीवन धारा परमात्मा तक नहीं पहुंची ते रस्ते च रुक गई है, या ते पदार्थां ने जजब कर लिया होना, या गमां ने दुखां ने सुका दिता होना, और की तुसीं देख लेना। धन संपदा पदार्थ इतने बद गए ने इसी च डूब के रह गए ने। हम देखा तै डूबे अले, या गम ते दुख इतने बद गए ने इसी च सुख गए ने। डूबे हुए मिलणगे, सुखे हुए मिलणगे। बूंद सुख गई नहीं चलती, बूंद ते गर्क हो गई रेत दे। जीवन डूब गया पदार्थां दे नहीं चल रहा, जीवन सुख गया गमां ते दुखां दे नहीं चल रहा। इस एक बूंद नूं करोड़ां अरबां खरबां बूंदां दा सहारा लेके अपनी यात्रा चलानी पेगी। सहारा रविदास दा भी लेना पेगा, कबीर दा भी लेना पेगा। होर केते तुदनू गावन से मैं चितना आवन, नानक क्या विचारे। अज तक जिन्हां ने जप किया उन्हां दी वाइब्रेशन मौजूद है ब्रह्मंड दे, वो भी सहायक है। सतसंग दी इस वास्ते मैं उस करां, इक्को ही मनुख किधरे जुड़िया होवे ते बड़ी प्रबल उसके अंदर श्रद्धा होवे ते रस होवे, वो सारियां दी फिजा बदल देगा। ये भी मर्ज करें, सारियां नूं प्रभावित करेगा। एक ने ही सेंट चंगा चोखा लाया होवे, खुशबू ते सारियां नूं आ जांदी। एक दे ही कपड़ियां दी बड़ी बदबू होवे, भयंकर बदबू, कई दिनां दा इशनान भी नहीं कीता, ते मोहत पली थी कपड़ो इस तरह दे उसदे कपड़े अवन हैं। ते एको ही बंदे कोल बदबू, सारे माहौल नूं बदबूदार करेगा। एक जो नाम जपदा है उहदियां लहरां आउंदियां ने, एक दुष्ट आउंदा है उहदियां लहरां आउंदियां। संसार विच दुष्ट लहरां बहुत ने, क्योंकि संसार विच चंगे मनुख बहुत थोड़े ने। संगत विच इस वास्ते आना है, कम से कम थोड़े देर वास्ते ते दुष्ट मनुख भी अपने दुष्टपने नूं रोकी रखदा है सत्संग विच बैठना। तो इत्थे वाइब्रेशन तरंगां चंगियां बन जांदियां, मदद कर दियां। एक बूंद नूं सागर तक पहुंचना है, करोड़ां बूंदां दा सहारा लैना पएगा तां पहुंच सकदी। तो ऐसा मनुख धर्म दी दुनिया च अगर अगे है, कोई भी है, कोई भी देखो, इत्थों रेलवे स्टेशन ते जाना है ते रस्ते दा ना पता होवे ते असीं किसे कोल भी पुछ लैंदे हां वी तूं जरा स्टेशन दा रस्ता दस। ये थोड़ी उहदे कोल पहले पुछदे हां, तू मुसलमान है तो फिर मैं तेरे कोल रस्ता पुछा उंज नहीं, तू हिंदू है तो मैं तेरे कोल रस्ता पुछा उंज नहीं, तू सिख या क्रिश्चन है तो मैं तेरे कोल रस्ता पुछा। स्टेशन दा रस्ता असीं किसे कोल भी पुछ सकते हां, पिंड दा रस्ता असीं किसे कोल भी पुछ सकते हां। रब दा रस्ता पुछना होवे पहले देखांगे मुसलमान है कि नहीं, दूजे कोल नहीं पुछना। हिंदू है कि नहीं, सिख है कि नहीं, अगर यही सोचनी गुरु नानक दी आउंदी फिर रामानंद गुरु ग्रंथ साहब विच नहीं बैठ सकते सो। फिर जयदेव वास्ते थां नहीं सी, फिर फरीद लई ते बिल्कुल थां नहीं सी। वे पंज नवाजां दी गल करी जा रहा है, कदी चलना आया पंजे वक्त सी। असीं कोई पंज टाइम थोड़ी जाने, सानू सिर्फ दो वक्त दा सत्संग दिता गया है, पर मुसलमानां नूं पंज वक्त। बेनमाज़ां कुत्तिया ए ना भली रीत, कदी चल ना आया पंजे वक्त। मसीह सीधा उपदेश मुसलमान नूं, उठ फरीदा उजू साध। असी उजू नहीं साजदे, असी पंज इशनाना नहीं करदे, असी पूरा इशनान करदे हां। वह पंज इशनाना करदे, उठ फरीदा उजू साध। अरब देशां विच पानी की बड़ी कमी है, बहुत कमी है, भयंकर कमी है। खुरम तो मैं तेहरान ट्रेन दे जा रहा सी, एक बोतल पानी मेरे अगों रख दिती। मैं गिलास दे चों डेल के पीता, थोड़ा जिहा बच गया तो मैं डोल दिता बेसन दे। वो ईरानी बैरा कहन लगा, इत आबे हयात है तुसी डोल दिता। मैं कहा मैं इतना ही पीना सी, कहने लगे फिर उतना ही पाना सी। इत्थे एक एक गुठ दी बड़ी कदर है, तुसी विचे रहन देना सी। वो झूठा भी पी लेंदे, वो बचे होया भी पी लेंदे। कमी है पानी, बहुत कमी अरब देशों। ਪੰਜਾਂ ਇਸ਼ਨਾਨਾਂ ਦਾ ਹੱਥ ਪੈਰ ਧੋਣ ਦਾ ਜੇ ਮੁਹੰਮਦ ਸਾਹਿਬ ਨੇ ਕਿਹਾ ਸੀ, ਮਜਬੂਰੀ ਸੀ, ਪਾਣੀ ਨਹੀਂ ਹੈ, ਬਹੁਤ ਥੋੜ੍ਹਾ ਹੈ। ਨਹੀਂ ਤਾਂ ਇਸ਼ਨਾਨ ਦੀ ਕਹਿੰਦੇ, ਹਾਲਾਂਕਿ ਅਰਬ ਦੇਸ਼ਾਂ 'ਚ ਬੜੀ ਭਿਅੰਕਰ ਗਰਮੀ ਪੈਂਦੀ ਹੈ, ਦਰਜਾ ਹਰਾਰਤ ਸ਼ਿਖਰ 'ਤੇ ਪਹੁੰਚਦਾ ਹੈ, ਲੇਕਿਨ ਪਾਣੀ ਦੀ ਕਮੀ ਹੈ। ਉੱਠ ਫਰੀਦਾ ਉਜ਼ੂ ਸਾਜ, ਸੁਬਹਾ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇ, ਸੋ ਸਿਰ ਕੱਪ ਉਤਾਰ। ਇਹ ਕੋਈ ਵੀ ਖੁਦਾ ਦਾ ਮਾਰਗ ਦੱਸੇ। ਕਹਿੰਦੇ ਨੇ, ਕੰਚਨ ਹੋਏ ਜੋ ਕੀਚ ਮੈਂ, ਬਿਖਮੇ ਅੰਮ੍ਰਿਤ ਹੋਏ, ਵਿਦਿਆ ਨਾਰੀ ਨੀਚ ਪੇ, ਚਾਰੋਂ ਲਈ ਜੇ ਖੋਏ। ਰੱਬ ਦਾ ਗਿਆਨ ਚਾਹੇ ਇਸਤਰੀ ਕੋਲ ਹੈ, ਸ਼ੂਦਰ ਕੋਲ ਹੈ, ਨੀਚ ਦੇ ਕੋਲ ਹੈ, ਜਾਂ ਕਿਸੇ ਮਹਾਨ ਕੋਲ ਹੈ, ਲੈ ਲਓ, ਭਾਵੇਂ ਸੋਨੇ ਦੀ ਡਲੀ ਚਿੱਕੜ ਦੇ 'ਚ ਵੀ ਗਿਰ ਜਾਏ, ਚੁੱਕ ਲਓ, ਕੋਈ ਗੱਲ ਨਹੀਂ, ਧੋ ਲਓ। ਇਹ ਥੋੜ੍ਹੀ ਹੁਣ ਚਿੱਕੜ ਦੇ 'ਚ ਪਿਆ, ਸੋਨੇ ਦੀ ਚਿੱਕੜ ਦੇ 'ਚ ਪਈਏ ਤਾਂ ਨਹੀਂ ਚੁੱਕਣੇ। ਕਿਸੇ ਕੋਲ ਵੀ ਵਿੱਦਿਆ, ਕਿਸੇ ਕੋਲ ਵੀ ਗਿਆਨ ਹੈ, ਲੈ ਲਓ। ਮਨੁੱਖ ਦਾ ਸੰਕੀਰਣ ਮਨ ਚੌਥੇ ਪੜਾਅ ਦੇ 'ਚ ਕਰਮ ਹੁਣ ਕਰਦਾ ਨਹੀਂ। ਤੁਸੀਂ ਆਖੋ ਕਿ ਕਰਮ ਨਹੀਂ ਕਰਦਾ, ਨਹੀਂ ਕਰਦਾ, ਕਰਤਾਪਨ ਨਹੀਂ ਰਹਿੰਦਾ। ਉਹਨੂੰ ਇੱਕ ਸਮਝ ਆ ਜਾਂਦੀ, ਉਸ ਸਮਝ ਨੂੰ ਗੁਰਬਾਣੀ ਇੰਝ ਬਿਆਨ ਕਰਦੀ ਹੈ, ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਸੰਸਾਰ ਦੇ 'ਚ ਅੱਜ ਤੱਕ ਜੋ ਕੁਛ ਮਿਲਿਆ ਕਰ ਕਰਕੇ ਮਿਲਿਆ, ਕੁਛ ਵੀ ਤੁਹਾਨੂੰ ਮਿਲਿਆ, ਧਨ ਸੰਪਦਾ, ਮਹਿਲ ਮਾੜੀਆਂ, ਪਰਿਵਾਰ ਦੇ ਸੰਬੰਧ ਕਰ ਕਰਕੇ ਜੁੜੇ ਨੇ, ਕਰ ਕਰਕੇ ਮਿਲੇ ਨੇ। ਬਾਹਰੋਂ ਜੋ ਕੁਛ ਵੀ ਮਿਲਦਾ ਕਰ ਕਰਕੇ ਮਿਲਦਾ, ਕਰਮਾਂ ਨਾਲ ਮਿਲਦਾ। ਇਹ ਬੰਦਾ ਸੋਚਦਾ ਪਰਮਾਤਮਾ ਵੀ ਕਰ ਕਰਕੇ ਮਿਲੇਗਾ, ਅਗਰ ਮੇਰੇ ਕਰਨ ਨਾਲ ਮਿਲਦਾ ਮੈਨੂੰ ਪਰਮਾਤਮਾ, ਤਾਂ ਮੇਰਾ ਕਰਨਾ ਉਹਦੀ ਕੀਮਤ ਹੋ ਗਈ, ਮੇਰਾ ਕਰਨਾ ਉਹਦਾ ਮੁੱਲ ਹੋ ਗਿਆ। ਉਮੀਦ ਹੈ ਤੁਹਾਡੀ ਪਕੜੀ ਜ਼ਰੂਰ ਆਵੇਗੀ ਗੱਲ, ਮੇਰੇ ਕਰਮ ਉਹਦੀ ਕੀਮਤ ਹੋ ਗਏ, ਮੈਂ ਇਤਨੇ ਕਰਮ ਕਰਾਂਗਾ ਪਰਮਾਤਮਾ ਮਿਲ ਗਿਆ। ਫਿਰ ਪਰਮਾਤਮਾ ਵੱਡਾ ਨਹੀਂ, ਮੇਰੇ ਕਰਮ ਵੱਡੇ ਨੇ, ਕਿਉਂਕਿ ਮੈਂ ਕਰਮਾਂ ਨਾਲ ਪਰਮਾਤਮਾ ਨੂੰ ਵੀ ਖਰੀਦ ਸਕਦਾ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਂ। ਉਹਨੂੰ ਕਰਮਾਂ 'ਤੇ ਮਾਣ ਨਹੀਂ ਰਹਿ ਜਾਂਦਾ, ਔਰ ਕਰਮ ਸਹਿਜ ਹੋ ਜਾਂਦਾ, ਉਹਦੇ ਕੋਲ ਕਰਦਾ ਨਹੀਂ ਹੈ। ਤੁਸੀਂ ਆਖੋਗੇ ਕਰਦਾ ਨਹੀਂ ਹੈ, ਵੇਖੋ ਸਵਾਸ ਚੱਲ ਰਹੇ ਨੇ, ਇਹ ਤੁਸੀਂ ਲੈ ਰਹੇ ਹੋ ਕਿ ਆਪਣੇ ਆਪ ਚੱਲ ਰਹੇ ਨੇ? ਜੇ ਨਾ ਚੱਲਣ 'ਤੇ ਅਸੀਂ ਹੋ ਨਹੀਂ ਸਕਦੇ, ਪਰ ਸਵਾਸ ਅਸੀਂ ਨਹੀਂ ਚਲਾ ਰਹੇ, ਚੱਲ ਰਹੇ ਨੇ। ਸਰੀਰ ਵਿੱਚ ਖੂਨ ਅਸੀਂ ਨਹੀਂ ਚਲਾ ਰਹੇ, ਚੱਲ ਰਿਹਾ। ਦਿਲ ਨੂੰ ਅਸੀਂ ਨਹੀਂ ਧੜਕਾ ਰਹੇ, ਧੜਕ ਰਿਹਾ। ਜੀਵਨ ਦੇ ਜੋ ਬਹੁਤ ਲੋੜ ਬੰਦਾ ਹੈ, ਕੀਮਤੀ ਹੈ, ਆਪੇ ਹੀ ਹੋ ਰਿਹਾ, ਆਪੇ ਹੀ ਹੋ ਰਿਹਾ। ਐਸੇ ਪੁਰਸ਼ ਕੋਲ ਕਰਮ ਹੁੰਦਾ ਤੇ ਹੈ, ਕਰਮ ਕਰਦਾ ਨਹੀਂ ਹੈ, ਹੁੰਦਾ ਹੈ। ਇਸ ਤਰ੍ਹਾਂ ਹੁੰਦਾ ਹੈ ਜਿਵੇਂ ਸੁਪਨੇ ਚੱਲਦੇ ਨੇ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾ। ਜੈਸੇ ਪ੍ਰਾਣ ਪਏ ਚੱਲਦੇ ਨੇ, ਸ਼ਬਦ ਪਿਆ ਚੱਲਦਾ, ਕਰਮ ਪਏ ਚੱਲਦੇ ਨੇ। ਕਰਨਾ ਖਤਮ ਹੋ ਗਿਆ ਔਰ ਪੂਰੀ ਸਮਝ ਆ ਗਈ ਹੈ। ਤਨ ਰੋਟੀ ਤੋਂ ਬਣਿਆ, ਇਹ ਕਿਰਤ ਕਰਕੇ ਹੈ, ਰੋਟੀ ਲਵੀ ਹੈ, ਪਰ ਜੋ ਮਨ ਹੈ ਇਹ ਰੋਟੀ ਤੋਂ ਨਹੀਂ ਬਣਿਆ। ਜੋ ਆਤਮ ਜੋਤੀ ਹੈ ਇਹ ਪਦਾਰਥ ਤੋਂ ਨਹੀਂ ਬਣੇ। ਇਹ ਕਿਸ ਤੋਂ ਬਣੀਏ? ਮਨ ਤੋਂ। ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੈਂ ਉਸਨੂੰ ਲੱਭਣਾ ਨਹੀਂ, ਆਤਮ ਜੋਤੀ ਨੂੰ, ਉਹ ਕੋਈ ਗੁੰਮ ਨਹੀਂ ਹੋਈ। ਮੈਂ ਉਹਦੇ ਕੋਲ ਨਹੀਂ ਜਾਣਾ, ਕਿਉਂਕਿ ਮੇਰੇ ਤੋਂ ਦੂਰ ਨਹੀਂ ਹੈ। ਕੋਲ ਤਾਂ ਬੰਦਾ ਉਸਦੇ ਜਾਵੇ ਜੋ ਆਪਣੇ ਤੋਂ ਦੂਰ ਹੈ। ਦੋ ਸ਼ਬਦ ਮਜਬੂਰੀ 'ਚ ਕਿਹਾ ਜਾਂਦਾ ਹੈ, ਰੱਬ ਦੇ ਕੋਲ ਜਾਣਾ ਅਤੇ ਰੱਬ ਨੂੰ ਲੱਭਣਾ। ਇਹ ਮਜਬੂਰੀ 'ਚ ਸ਼ਬਦ ਆਖਿਆ ਜਾਂਦਾ। ਲੱਭਣਾ ਉਸਨੂੰ ਪੈਂਦਾ ਹੈ ਜਿਹੜਾ ਗੁੰਮ ਹੋ ਗਿਆ, ਅਤੇ ਜਾਣਾ ਉਹਦੇ ਕੋਲ ਪੈਂਦਾ ਹੈ ਜੋ ਸਰਬਦੇਸੀ ਨਹੀਂ ਹੈ। ਇੱਕ ਜਗ੍ਹਾ ਹੈ ਅਤੇ ਇੱਕ ਜਗ੍ਹਾ ਨਹੀਂ, ਜਿੱਥੇ ਹੈ ਉੱਥੇ ਜਾਵਾਂਗੇ। ਅਤੇ ਜਿਹੜਾ ਹੈ ਹੀ ਸਰਬਦੇਸੀ, ਉਹਦੇ ਕੋਲ ਕੀ ਜਾਣਾ, ਉਹਦੇ ਕੋਲ ਕੀ ਜਾਣਾ? ਅਤੇ ਜਿਹੜਾ ਹੈ ਹੀ ਸਰਬ ਵਿਆਪਕ, ਉਹਨੂੰ ਕੀ ਖੋਜਣਾ ਹੈ ਅਤੇ ਹੈ? ਇਹਨੂੰ ਮੈਂ ਦੋ ਸ਼ਬਦਾਂ ਰਾਹੀਂ ਸਪਸ਼ਟ ਕਰਦੇ ਹਾਂ। ਇੱਕ ਬੋਲ ਨੰਦ ਲਾਲ ਦਾ, ਇੱਕ ਸਾਦੀ ਦਾ। दीदार में नुमाई ओ परहेज में कुने, बाजार खैश आतिश मातेज में कुने। सादी कहने ने हे खुदा तू दीदार देना है, फिर बुरका कर लेना है, पर्दे दे चला जाना है। इंज ना कर, जब तू पर्दा कर लेना है, बुरका कर लेना है, साढ़े वेखण की तड़प बद जाती है, साडा हिरदा तड़प के रह जाता है, तू ओले हो जाता है, चुप जाता। इनू खोलते ने नंद लाल, बहुत सारे सूफी कलाम नंद लाल ने खोले है। नंद लाल इस रमज न इंज खोलते ने, तो के हम हजाबे खुदी यार खुशला का छे कुनत। जब तेनू शेख सादी खुदा ना दिखाई देवे, खुदा बुरके च नहीं, तेरी अखां ते कोई पर्दा पै गया होवेगा अहंकार दा, लोभ दा, वासना दा। तू अपना पर्दा हटा, वो ते जाहर जहूर है, हाजर हजूर है, तेरे ते ही पर्दा पै गया है। कोई साजन पर्दा तोरा, गुरु अर्जन देव जी महाराज कहंदे ने, हे प्रभु है कोई ऐसा पर्दा जिहड़ा पर्दा तेनू छुपा लवे? फिर पर्दा वड्डा है, रब नहीं वड्डा। फिर पर्दे की पूजा करिए, रब की की पूजा करन दी लोड़ है? ऐसा भी पर्दा जिहड़ा परमात्मा नू छुपा देंदा है। साधना की है? सिर्फ अंदर प्रवेश करना है, ध्यान नू इतनी गहराई तक ले जाना है ताकि आत्म तत्व ब्रह्म ज्ञान प्रगट हो जाए। मैं उस दिन भी अर्ज की सी, ध्यान जितना गहरा जाएगा ज्ञान इतना ऊपर उठेगा, उतनिया बुलंदियां नू छुएगा। एन किणका मात्र ज्ञान है, तो इहदा ध्यान अजे बहुत गहरा नहीं है। ध्यान ते कर्म बाहर जान धन लभदा है, पदार्थ लभदे ने। शब्द ते ध्यान अंदर जाए, धुन ते ध्यान धुन में ध्यान ध्यान में जानिया, धुन ते ध्यान अंदर प्रगट वह जावे तो भगवान प्रगट होंदा है, दिसन लगदा, परमात्मा दिसन लग पैंदा है। इहदे ते छोटी जिही गाथा कह के मैं आखरी अर्थ तुहाडे सामने रखा। इस्लामी जगत विच एक बहुत अच्छी फकीर होई है, इस्त्री राबिया, उहदा बड़ा जिक्र है। जैसे भारत विच मीरा होई, सिख जगत विच माता भाग कौर होई, इस्लाम विच राबिया होई है, बड़ी कीमती ओ रूह सी। शाम नू रोज कुरान की तलावत करती सी, इतनी सुरद करती सी कुरान का रूप हो जाती सी, लोकी सुनन लई आउंदे सन। शाम नू सूरज गरूब हो जाए इशा दी नमाज तो बाद वो तलावत करती सी, पाठ करती सी। ते पाठ करन दा उसका ऐसा ढंग कुरान का रूप हो जाती सी, कुरान नू पढ़द्या पढ़द्या कुरान का रूप। इस वास्ते मैं अक्सर अर्ज करना हुंदा, बाणी जपद्या जपद्या मनुख बाणी का रूप नहीं होया, जितने चिर तक उतने चिर तक द्वैत बनी रहेगी, दूरी बनी रहेगी। और जिस दिन बाणी च मनुख का ध्यान लीन आउंदा है, उहदे सारे व्यवहार विच गुरबाणी टपकदी है, झलकदी है। गीता का पाठ ते करदा पिया, व्यवहार विच गीता नहीं है। गुरबाणी का पाठ ते करदा पिया, व्यवहार विच ते दुष्टपना प्रगट पिया हुंदा है। कुरान का पाठ ते कर रहा है, व्यवहार विच ते शैतान प्रगट हो रहा है। नहीं, अजे सब खेड उपरों उपरों है, अजे ध्यान गहरा नहीं गया। हसन रोज नवे तो नवा प्रश्न कर देंदा सी राबिया ते पाठ तो बाद, और राबिया उसनों बड़ी समझांदी सी, तू आमना पाठ सुनन वास्ते सुन, मैं देखदा तू सुनन वास्ते है नहीं आउंदा, मैं ऐसा देख रही हूं तू बोलन वास्ते आना है, तू तर्क कट्ठी करदा है बोलन वास्ते आना, सुनदा नहीं। सुने तो ध्यान थोड़ा गहरा जावे, लेकिन यह गल हसन की पकड़ दे च नहीं आती सी। उन्हें प्रत्यक्ष प्रमाण दे राही समझाण दा यतन कीता। एक दिन पाठ दा टाइम ते हो गया सी, पर इसने पाठ नहीं आरंभ किया। घर दे बाहर मुशाल जल्दी सी, पुराने जमाने च हर चौक दे उते मुशालां जलाईयां जांदियां सन ताकि राहगीरां नूं चानना मिले रात नूं। मैं कंधार ते गजनी दे च वी मशालां जलदियां होईयां देखियां सन, गालबन सन 60 दे च। ਇਹ ਇਲੈਕਟ੍ਰੀਸਿਟੀ ਨਹੀਂ ਸੀ, ਬਿਜਲੀ ਨਹੀਂ ਸੀ, ਮਸ਼ਾਲਾਂ ਜਲਾਉਂਦੇ ਸਨ। ਮੈਂ ਗੁਰਦੁਆਰੇ 'ਚ ਵੀ ਗਜ਼ਨੇ 'ਚ ਮਸ਼ਾਲ ਜਲਦੀ ਹੋਈ ਦੇਖੀ ਸੀ, ਮਸ਼ਾਲ ਹੀ ਜਲਾਉਂਦੇ ਸਨ। ਚੌਂਕ 'ਤੇ ਘਰ ਸੀ ਰਾਬੀਆ ਦਾ, ਅਤੇ ਚੌਂਕ ਦੇ ਉੱਤੇ ਮਸ਼ਾਲ 'ਚ ਮਸ਼ਾਲ ਜਲਾ ਕੇ ਚਲਾ ਗਿਆ ਸੀ। ਇਹ ਮਸ਼ਾਲ ਦੀ ਰੋਸ਼ਨੀ ਦੇ 'ਚ ਕੁਝ ਲੱਭ ਰਹੀ ਸੀ। ਇਤਨੇ 'ਚ ਹਸਨ ਆ ਗਿਆ, ਉਹਨੇ ਆਖਿਆ, ਰਾਬੀਆ ਕੀ ਖੋ ਗਿਆ, ਮੈਂ ਮਦਦ ਕਰਾਂ ਲੱਭਣ ਦੀ, ਕੀ ਗੁਆਚ ਗਿਆ, ਕੀ ਲੱਭ ਰਹੀ ਹੈ। ਰਾਬੀਆ ਕਹਿੰਦੀ ਹੈ, ਸੂਈ ਖੋ ਗਈ ਹੈ, ਸੂਈ ਖੋ ਗਈ ਹੈ। ਹਸਨ ਕਹਿੰਦਾ, ਅੰਦਾਜ਼ਾ ਹੈ ਕਿੱਥੇ ਖੋਈ ਹੈ। ਕਹਿਣ ਲੱਗੀ, ਘਰ ਦੇ ਕਮਰੇ 'ਚ ਖੋਈ ਹੈ, ਕੋਠੇ 'ਚ। ਖਿੜ ਖਿੜਾ ਕੇ ਹਸਨ ਹੱਸ ਪਿਆ, ਕਹਿੰਦਾ, ਸ਼ੱਕ ਤਾਂ ਮੈਨੂੰ ਕਈ ਦਿਨਾਂ ਦਾ ਸੀ, ਤੇਰਾ ਦਿਮਾਗ ਹਿਲਿਆ ਹੋਇਆ, ਅੱਜ ਤਾਂ ਗੱਲ ਸਪਸ਼ਟ ਹੋ ਗਈ। ਸੂਈ ਕੋਠੇ ਦੇ 'ਚ ਖੋਈ ਹੈ, ਘਰ ਦੇ 'ਚ, ਅਤੇ ਲੱਭਦੀ ਬਾਹਰ ਪਈ ਹੈ, ਕੀ ਕਰਾਂ ਹਸਨ, ਘਰ ਦੇ 'ਚ ਅੰਧੇਰਾ ਹੈ, ਬਾਹਰ ਰੋਸ਼ਨੀ ਹੈ, ਬਾਹਰ ਮਸ਼ਾਲ ਪਈ ਜਲਦੀ ਹੈ, ਕੀ ਕਰਾਂ, ਘਰ ਦੇ 'ਚ ਮਸ਼ਾਲ ਨਹੀਂ ਹੈ। ਤੂੰ ਪਤਾ ਹੈ ਹਸਨ ਨੇ ਕੀ ਆਖਿਆ, ਅਤੇ ਜੇ ਘਰ ਦੇ 'ਚ ਮਸ਼ਾਲ ਨਹੀਂ ਤਾਂ ਘਰ ਦੇ 'ਚ ਮਸ਼ਾਲ ਜਲਾ। ਰਾਬੀਆ ਕਹਿਣ ਲੱਗੀ, ਮੂਰਖਾ ਤੈਨੂੰ ਸਮਝਾ ਸਮਝਾ ਕੇ ਮੈਂ ਥੱਕ ਗਈ ਹਾਂ, ਤੂੰ ਮਸ਼ਾਲ ਜਲਾ, ਤੈਨੂੰ ਖੁਦਾ ਦਾ ਚਾਨਣਾ ਅੰਦਰੋਂ ਲੱਭ ਪਏਗਾ, ਕਿੱਥੇ ਬਾਹਰ ਭਟਕਦਾ, ਕਿੱਥੇ ਤੱਕ ਭਟਕੇਗਾ। ਇਹ ਤੈਨੂੰ ਸਮਝਾਉਣ ਵਾਸਤੇ ਮੈਂ ਪਖੰਡ ਰਚਿਆ, ਤੇਰੀ ਪਕੜੇ 'ਚ ਕੁਝ ਗੱਲ ਆ ਜਾਏ। ਉਹ ਅੰਦਰ ਹੈ ਉਹਦੀ ਤੈਨੂੰ ਸਮਝ ਨਹੀਂ, ਸਮਝ ਪੈਦਾ ਕਰ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਬੁਲਾ। ਐਸਾ ਮਨੁੱਖ ਚੌਥੇ ਪੜਾਅ 'ਚ ਅੰਤਰਮੁਖੀ ਹੋ ਜਾਂਦਾ, ਉਹ ਕਰਮ ਕਰਦਾ ਨਹੀਂ, ਹੁੰਦੇ ਨੇ ਕਰਮ, ਉਸ ਤੋਂ ਹੁੰਦੇ ਨੇ, ਕਰਦਾ ਨਹੀਂ। ਕਰਮ ਕਰਤ ਹੋਵੇ ਨਹਿ ਕਰਮ, ਕਰਤਾਪਣ ਖਤਮ ਹੋ ਜਾਂਦਾ। ਤੁਸੀਂ ਆਖੋਗੇ ਕਰਮ ਤਾਂ ਕਰਦਾ, ਪਰ ਕਰਤਾਪਣ ਕਿਸ ਤਰ੍ਹਾਂ ਖਤਮ ਹੋ ਜਾਂਦਾ? ਕਰਮ ਉਸ ਤੋਂ ਹੁੰਦੇ ਨੇ, ਕਰਦਾ ਨਹੀਂ। ਇਸ ਤਰ੍ਹਾਂ ਜਿਵੇਂ ਸਵਾਸ ਚੱਲਦੇ ਨੇ, ਮਨੁੱਖ ਚਲਾਉਂਦਾ ਨਹੀਂ ਹੈ। ਖੂਨ ਚੱਲਦਾ ਹੈ ਨਸਾਂ ਦੇ 'ਚ, ਮਨੁੱਖ ਚਲਾਉਂਦਾ ਨਹੀਂ ਹੈ। ਦਿਲ ਧੜਕਦਾ ਹੈ, ਮਨੁੱਖ ਧੜਕਾਉਂਦਾ ਨਹੀਂ ਹੈ। ਇਸ ਤਰ੍ਹਾਂ ਹੀ ਅੰਦਰੋਂ ਵਾਹਿਗੁਰੂ ਵਾਹਿਗੁਰੂ ਚੱਲਦਾ ਹੈ, ਮਨੁੱਖ ਵਾਹਿਗੁਰੂ ਚਲਾਉਂਦਾ ਨਹੀਂ ਹੈ, ਆਪੇ ਹੀ ਹੁੰਦਾ, ਸਹਿਜ ਅਵਸਥਾ ਬਣ ਜਾਂਦੀ। ਔਰ ਇਹ ਪਰਮਾਤਮਾ ਦੀ ਪ੍ਰਾਪਤੀ ਹੈ, ਪਰਮਾਤਮਾ ਦੀ ਪ੍ਰਾਪਤੀ, ਸ਼ਕਤੀ ਦੀ ਪ੍ਰਾਪਤੀ, ਆਨੰਦ ਦੀ ਪ੍ਰਾਪਤੀ, ਦੈਵੀ ਗੁਣਾਂ ਦੀ ਪ੍ਰਾਪਤੀ, ਮਹਾਨ ਰਸ ਦੀ ਪ੍ਰਾਪਤੀ, ਸਵਪਨ ਦੀ ਪ੍ਰਾਪਤੀ, ਕੋਮਲਤਾ ਦੀ ਪ੍ਰਾਪਤੀ, ਹਜ਼ਾਰਾਂ ਅਰਬਾਂ ਖਰਬਾਂ ਗੁਣਾਂ ਨੂੰ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ, ਪਰਮਾਤਮਾ, ਪਰਮਾਤਮਾ ਦੀ ਪ੍ਰਾਪਤੀ ਸਭ ਕੁਝ ਦੀ ਪ੍ਰਾਪਤੀ ਹੈ, ਸਭ ਕੁਝ ਦੀ ਪ੍ਰਾਪਤੀ ਸਭ ਕੁਝ ਦੀ ਪ੍ਰਾਪਤੀ ਨਹੀਂ ਹੈ। ਪਰ ਉਹ ਸਭ ਕੁਛ ਪ੍ਰਭੂ ਬਾਹਰ ਨਹੀਂ ਮਿਲੇਗਾ। ਅੱਜ ਤੱਕ ਜੋ ਕੁਛ ਮਿਲਿਆ ਮਨੁੱਖ ਨੂੰ ਬਾਹਰ ਮਿਲਿਆ, ਅਤੇ ਹੁਣ ਮੈਂ ਅਰਜ਼ ਕਰਾਂ, ਕਰਕੇ ਵੀ ਨਹੀਂ ਮਿਲੇਗਾ। ਪ੍ਰਵਿਰਤ ਕਰਮ, ਕਰਮ ਕਰਕੇ ਥੱਕੇਗਾ, ਟੁੱਟੇਗਾ। ਠੀਕ ਹੈ, ਨਿਰਭੈ ਵੀ ਹੋ ਗਿਆ, ਹਿਰਦਾ ਬੈਰਾਗੀ ਵੀ ਹੋ ਗਿਆ, ਮਿਲਾਪ ਤਾਂ ਕੋਈ ਨਹੀਂ। ਅਗਰ ਮਿਲਾਪ ਵੀ ਕਰਮਾਂ ਨਾਲ ਹੋ ਜਾਏ ਤਾਂ ਮੇਰਾ ਕੀਤਾ ਹੋਇਆ ਕਰਮ ਪਰਮਾਤਮਾ ਦੀ ਕੀਮਤ ਹੋ ਗਈ। ਉਮੀਦ ਹੈ ਗੱਲ ਪਕੜਦੇ ਚਾਹੀਦੀ, ਕਰਕੇ ਨਹੀਂ ਮਿਲਦਾ। ਇਹਦੇ ਉੱਤੇ ਇੱਕ ਪੰਕਤੀ ਤੁਹਾਨੂੰ ਸਰਵਣ ਕਰਾ ਕੇ ਮੈਂ ਅਖਰੀ ਅਰਥ ਕਰਾਂ, ਕਰਕੇ ਨਹੀਂ ਮਿਲਦਾ। ਔਰ ਇਹ ਬੋਲ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਗਾਲ ਨਾ ਮਿਲਿਓ, ਗਾਲਾਂ ਨਾਲ ਤਾਂ ਮੈਨੂੰ ਨਹੀਂ ਮਿਲਿਆ। ਸੇਵ ਨਾ ਮਿਲਿਓ, ਸੇਵਾ ਨਾਲ ਵੀ ਨਹੀਂ ਮਿਲਿਆ, ਦਾਨ ਪੁੰਨ ਨਾਲ ਵੀ ਨਹੀਂ ਮਿਲਿਆ। ਦਾਨ ਵੀ ਸੇਵਾ ਹੈ, ਸਰੀਰਕ ਮਿਹਨਤ ਨਾਲ, ਦਿਮਾਗੀ ਮਿਹਨਤ ਨਾਲ ਧਨ ਕਮਾਇਆ, ਦਾਨ ਕੀਤਾ, ਸੇਵਾ ਹੈ, ਸਿਮਰਨ ਨਹੀਂ ਹੈ। ਮਹਾਰਾਜ ਕਹਿੰਦੇ ਨੇ ਸੇਵਾ ਨਾਲ ਵੀ ਨਹੀਂ ਮਿਲਿਆ, ਜਪ ਨਾਲ ਵੀ ਨਹੀਂ ਮਿਲਿਆ। ਪਰ ਮਿਲਿਆ ਤਾਂ ਹੈ, ਫਿਰ ਕਿਵੇਂ ਮਿਲਿਆ? ਤੋ ਸਤਿਗੁਰੂ ਦੱਸਦੇ ਨੇ, ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਅਚਨਚੇਤ ਮਿਲਿਆ, ਆਪਣੇ ਆਪ ਮਿਲਿਆ। ਮੇਰਾ ਕੋਈ ਵੀ ਕਰਮ ਇਸ ਮਹਾਨ ਆਨੰਦ ਦੀ ਕੀਮਤ ਨਹੀਂ ਹੈ, ਮੇਰੀ ਕੋਈ ਵੀ ਗੱਲ ਨਾ ਇਸ ਮਹਾਨ ਰਸ ਦੀ ਕੀਮਤ ਨਹੀਂ ਹੈ। ਗੱਲ ਨਾ ਗਾਲ ਗਾਲ ਕੇ ਇਤਨਾ ਪਤਾ ਚੱਲਦਾ ਹੈ, कर्म कर करके इतना पता जरूर चलता है कि मेरा कोई भी कर्म उसकी कीमत नहीं है, मेरे कोई भी कर्म का ये आनंद फल नहीं है। लेकिन कर्म कीते बिना ये समझ नहीं आती कि कर करके नहीं मिलता, निष्कर्म होके मिलता है। हाथ पैर नाल कर्म करदिया नहीं मिलता, मानसिक कर्म नाल भी नहीं मिलता, निष्कर्म नाल मिलता है। मन नू निष्कर्म करना है, कोई विचार ना चलन, विचार रुक जान। जैसे विचार शांत होते ने निरंकार प्रगट हो जाता है। इसे नू कह सुन समाद अनहद तैनाद कहन ना जाए अचर्ज बिस्माद। उन्हों सुन समाद आख है, विचार भी नहीं चलते पे, कोई शरीरक कर्म भी नहीं, कोई मानसिक कर्म भी नहीं, परमात्मा ही परमात्मा। ऐसी हालत विच वो जो कुछ करता है करता नहीं उस तो होता है, और ये हालत अंदरों लभदी है। कहिंदे ने 12 साल की लंबी साधना तो बाद सिद्धार्थ महात्मा बुद्ध होके जब वापस घर गया तो उन्हें पहले तो बड़ा डांटिया, राजे का लड़का भिखारी बन के आया, हाथ दे तेरे भिक्षा पात्र है, ये दस की मिले है तेनू भटक भटक के, की मिले है? ये महात्मा बुद्ध दे बोल ने, सिद्धार्थ दे बोल ने, बापू मिलिया तो कुछ भी नहीं, कुछ भी नहीं, पर जो मिलिया होया सी ना उदा पता चल गया, पहले पता नहीं सी। एक बहुत वड्डा खजाना कोल सी, पता नहीं सी, पता नहीं सी, हुण मैनू पता चल गया। पहले खजाने दे होंदिया होया मैं भिखारी सी, हुण मैं बादशाह। खजाना हूं छुपाया मुझको मुस्ते खा के सहरा ने, किसी को क्या खबर है कौन हूं मैं किसकी दौलत हूं। इकबाल कहिंदे बहुत वड्डा खजाना रस दा आनंद दा खेड़े दा संपदा दा खुशियां दा शक्ति दा, पर की करा रेत दे च दबिया पिया, तन दे च दबिया पिया, तो बस इस रेत नाल ही मैं खेड़दा पिया, अंदर प्रवेश ही नहीं कीता। खजाना हूं छुपाया मुझको मुझते खा के सहरा ने, किसी को क्या खबर है कौन हूं मैं किसकी दौलत हूं। चौथे पड़ाव दे च कर्म सहज हो जाता है, सहज स्वयं तो जन्मदा है, भाव अपने आप कर्म हो रहे ने वो करदा नहीं है। हर चौथड़ी लाव मन सहज भया, हर पाया बलराम जियो। हुण करना नहीं, निष्कर्म हो गए, कर्म करत होवे नह कर्म। जैसे मन निष्कर्म होया है परमात्मा प्रगट हो गया। सारा करना इस वास्ते है कि निष्कर्म हो जाइए, मन टिक जाए, तो जो मन टिक जाए मन कुछ भी नहीं करता। परमात्मा मिलता है कर करके नहीं मिलता, न करण नाल मिलता है। मैं फिर अर्ज करा न करण नाल मिलता है, और कोई चंगे शब्द मैनू लभदे नहीं पे। कर्म करत होवे नह कर्म। जब मैनू कई मिलते ने, अज चार पाठ किए ने जपजी साहब के, अज छे पाठ किए ने सुखमनी साहब के, तो किए ने करना ते चल रहे है। इस करण दे नाल नाल किधरे निष्कर्म भी प्रगट होवे तां ते खेड बनदी, वरना नहीं, वरना नहीं बनदी। करना जारी है, करण नाल एक दिन समझ आती है कि करण नाल नहीं मिलेगा, ये कर करके समझ आती है। पर जितने चिर तक ये समझ नहीं आती कि निष्कर्म नाल मिलेगा, सहज अवस्था च मिलेगा, उतने चिर तक ये करना जारी रहता है। कई दफा तो जिंदगी का अंत हो जाता है तो कर्म कांड जारी रहता है, खेड बनती नहीं, वो अवस्था बनती नहीं। महाराज कहते हैं सहज अवस्था बन गई, हुण सब कुछ सुते सिद्ध हो रहा है और परिपूर्ण परमात्मा की प्राप्ति हो गई है। हर चौथड़ी लाओ मन सहज भया, हर पाया बलराम जियो, गुरुमुख मिलिया सो है फरमान पै कर देना। हर मीठा लाया मेरे प्रभाया, अनदिन हर लिव लाई, मन चिंदिया फल पाया स्वामी, हर नाम वजी वादाई। मन भावदे पदार्थ की प्राप्ति हो गई, तो जब प्राप्ति हो गई तो ख्वाहिशां मिट गई, संसार दे च एक ख्वाहिश पूरी होवे दस पैदा हो जांदियां, एक पदार्थ मिले दस पदार्थ की इच्छा पैदा हो जाती, कुछ भी मिले ख्वाहिशा मिटदियां ने। परमात्मा दे मिलदियां सारियां इच्छावां शांत हो जांदियां। साच नाम आधार मेरा जिन भुखां सब शांत हो जांदियां। सारियां इच्छावां कदों पूरियां होंदियां ने, मन भावदे पदार्थ की प्राप्ति हो गई। तो जब प्राप्ति हो गई तो ख्वाहिशां मिट गईयां। संसार दे च एक ख्वाहिश पूरी होवे दस पैदा हो जांदियां, एक पदार्थ मिले दस पदार्थ की इच्छा पैदा हो जाती, कुछ भी मिले ख्वाहिशां मिटदियां ने। परमात्मा दे मिलदियां सारियां इच्छावां शांत हो जांदियां। साच नाम आधार मेरा जिन भुखां सब शांत हो जांदियां। सारियां इच्छावां कदों पूरियां होंदियां ने, सबे इच्छा पूरियां जां पाया आगम अपार। जितने चिर तक वह नहीं मिलिया इच्छा पैदा होंदी रहेगी। तो इच्छावां दा पैदा होना कामनावां करके साधना करने तो गल समझ आ गई। अजे उस परमात्मा दा बोध इस दे कोल जो है नहीं है। मन भावदा पदार्थ की है, मन की इच्छा पूरी होनी की है। परमात्मा दा मिलना ही सारियां इच्छावां दी पूर्ति है। इच्छा दी पूर्ति नहीं है। एक इच्छा पूरी हो गई दस पैदा हो जाएंगे, सारी जिंदगी ख्वाहिशां च रहेगी। तो साहब इत्थे कहिंदे ने, मन चंदियां फल पाया स्वामी हर नाम वजई वधाई। वधाई तो मतलब है हर वक्त वादा वधदा जा रहा है। जो रस मिले है रुकिया होया नहीं, तो संत छोड़ देन, रस वधदा जा रहा है, खेड़ा वधदा जा रहा है, आनंद वधदा जा रहा है, प्रकाश वधदा जा रहा है। जिंदगी दे अंतम समय तक ये शक्ति ये गुण वधदा ही जांदा है। वधाई वादा बनिया रहिंदा है। दिन दिन चढ़े सवाया नानक होत ना घाट। सवाया हुंदा जा रहा है, वधदा जा रहा है, वधदा जा रहा है। वो आप असीम है, उहदा आनंद भी असीम है, किसी सीमा ते नहीं पहुंचदा। वो आप असीम है, उहदी शक्ति भी असीम है। तो ऐसे मनुख की शक्ति की भी कोई सीमा नहीं होंदी, वधदी जांदी। नाप तोल नहीं सकते इस भगत को कितना आनंद है। रोज रोज वध रहे, खिन खिन दे च वध रहे। नाप नहीं सकते ये को कितने गुण ने, रोज रोज वधदे जा रहे हैं। असीम है प्रभु। तो असीमता दी जो है प्राप्ति हो गई है। वधाई वधदा ही जा रहा है, सब कुछ जो है वधदा जा रहा है। नाम दिया वाधापन वधाई ऐसी जो है प्राप्त होई। साहिब कहिंदे ने, हर प्रभ ठाकर काज रचाया धन हिरदे नाम वस विगासी। ऐसा एक कारज आनंद कारज व्यार उस परिपूर्ण परमात्मा ने आप रचाया। जीव आत्मा विच विगास पैदा हो गया, खेड़ा पैदा हो गया और सब कुछ सहज हो गया, करना खत्म हो गया। चौथी लां विच लावां जिहड़ा चलना फेरा उह ते खत्म हो गया, ते पूरी हो गई, करना खत्म हो गया, जीवना आरंभ हो गया। हुण करना कुछ भी नहीं है, हुण उहदे च जीवना है। जीवना आरंभ हो गया। जन नानक बोले चौथी लावे हर पाया प्रभ अवनाशी। उस परिपूर्ण परमात्मा नूं प्राप्त कर लिया जो नाश तो रहत है, जिहदी खातर कर्मां विच विरत होए सी, करदे रहे सी, करदे रहे सी, अज कर्म हो गए, परमात्मा का मिलन हो गया, निष्कर्म हो गया। जितने शब्द सन जितने मैं खुलासा कर सकता सी, जितना समा सी, कुछ बुद्धि अनुसार थोड़े सामने सारिया विचार रखिया ने। धन गुरु ग्रंथ साहब महाराज, धन गुरु रामदास जी महाराज बरामद करन, जिन्हों की संरचना के विचार कुछ संगतों के मंग मुताबक सामने आरंभ की सी। इंज कह लो, मेरा समा समाप्त, मेरी कथन शक्ति समाप्त, मेरी सोचन शक्ति की समाप्ति ना, चार लावां दे विचारां दी समाप्ति नहीं है।